ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬਨ ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੈ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਐ ਧਨ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਜਿਉਂ ਬੋਲਾਵੈ ਤਿਉਂ ਬੋਲਾਂ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਦੇ ਕੀਰਤਨ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਥੋੜ੍ਹਾ ਜਿਹਾ ਸਮਾਂ ਗੁਰਬਾਣੀ ਦੀ ਵਿਚਾਰ ਸਤਿਗੁਰਾਂ ਜੀ ਦੀ ਰਹਿਮਤ ਦੇ ਨਾਲ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਪਾਈਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਕੀਰਤਨ ਸ਼ਰਵਣ ਕਰਦਿਆਂ ਪ੍ਰਾਰੰਭ ਦੇ ਅੰਦਰ ਇੱਕ ਸ਼ਬਦ ਭਾਈ ਗੁਰਦਾਸ ਜੀ ਦੀ ਪੌੜੀ ਦੇ ਵਿੱਚੋਂ ਗਾਇਨ ਕੀਤਾ ਜਾ ਰਿਹਾ ਸੀ। ਦੁਨੀਆਂ ਵਿੱਚ ਪਰਾਉਣਾ ਦਾਵਾ ਛੱਡ ਰਹਿ ਲਾ ਦਾਵੈ। ਭਾਈ ਗੁਰਦਾਸ ਜੀ ਹੋਰਾਂ ਨੇ ਸੂਚਨਾ ਦਿੱਤੀ ਸਮੁੱਚੀ ਮਨੁੱਖਤਾ ਨੂੰ ਕਿ ਅਸੀਂ ਸਾਰੇ ਇਸ ਸੰਸਾਰ ਦੇ ਵਿੱਚ ਪਰਾਉਣੇ ਹਾਂ। ਕੋਈ ਇੱਕ ਦਿਨ ਦਾ ਪ੍ਰਾਹੁਣਾ ਹੈ, ਕੋਈ ਦੋ ਦਿਨ ਦਾ ਤੇ ਕੋਈ ਚਾਰ ਦਿਨ ਦਾ, ਅਖੀਰ ਨੂੰ ਇਸ ਸੰਸਾਰ ਦੇ ਵਿੱਚੋਂ ਕੂਚ ਕਰਨਾ ਪੈਣਾ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇਹ ਸੰਕੇਤ ਗੁਰਬਾਣੀ ਨੇ ਉਚੇਚੇ ਤੌਰ ਤੇ ਸਾਨੂੰ ਬਖਸ਼ਿਸ਼ ਕੀਤੇ ਵੀ ਜਿਹੜਾ ਆਇਆ ਉਹਨੇ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਜਾਣਾ, ਇਹ ਪੱਕਾ ਹੀ ਹੈ। ਤੇ ਭਾਈ ਗੁਰਦਾਸ ਜੀ ਹੋਰਾਂ ਨੇ ਪ੍ਰਾਹੁਣੇ ਦਾ ਪ੍ਰਤੀਕ ਵਰਤ ਕੇ ਇਹ ਸਮਝਾਉਣਾ ਕੀਤਾ ਵੀ ਜਿਵੇਂ ਕੋਈ ਪ੍ਰਾਹੁਣਾ ਸਾਡੇ ਘਰ ਆਏ, ਉਹ ਦੋ ਕੁ ਦਿਨ ਰਹੇਗਾ, ਚਾਰ ਦਿਨ ਰਹੇਗਾ, ਮਹੀਨਾ ਰਹੇਗਾ, ਉਹ ਸਦੀਵੀ ਤੌਰ ਤੇ ਪ੍ਰਾਹੁਣਾ ਬਣ ਕੇ ਤੁਹਾਡੇ ਘਰ 'ਚ ਨਹੀਂ ਰਹਿ ਸਕਦਾ। ਇੱਕ ਦਿਨ ਆਏਗਾ ਉਹ ਕਹੇਗਾ ਵੀ ਮੈਂ ਹੁਣ ਆਪਣੇ ਘਰ ਚੱਲਿਆ। ਤੇ ਇਹ ਪ੍ਰਤੀਕ ਵਰਤ ਕੇ ਭਾਈ ਗੁਰਦਾਸ ਜੀ ਹੋਰਾਂ ਨੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਅਖੀਰੀ ਪੰਕਤੀ ਦੇ ਵਿੱਚ ਵੀ ਜੇ ਪਤਾ ਵੀ ਇੱਥੋਂ ਚਲੇ ਜਾਣਾ, ਜਿਵੇਂ ਅਸੀਂ ਆਸਾ ਕੀ ਵਾਰ ਦੀ ਬਾਣੀ 'ਚੋਂ ਪੜ੍ਹਦੇ ਹਾਂ, ਜਾਂ ਰਹਿਣਾ ਨਾਹੀਂ ਐਤ ਜੱਗ, ਕਹਿਣ ਲੱਗੇ ਦੁਨੀਆਂ ਦੇ ਲੋਕੋ ਜਦੋਂ ਪਤਾ ਲੱਗ ਗਿਆ ਵੀ ਸੱਚੀ ਮੁੱਚੀ ਇਸ ਸੰਸਾਰ ਦੇ ਵਿੱਚ ਸਦਾ ਵਾਸਤੇ ਕੋਈ ਵੀ ਨਹੀਂ ਰਿਹਾ, ਤੇ ਕਹਿਣ ਲੱਗੇ ਵੀ ਹਉਮੈ ਨੂੰ ਛੱਡ ਕੇ ਨਿਮਰਤਾ ਵਿੱਚ ਜੀਣਾ ਕਰ, ਜਾਂ ਰਹਿਣਾ ਨਾਹੀਂ ਐਤ ਜੱਗ ਤਾਂ ਕਾਇਤ ਗਾਰ ਬਹੰਡੀ ਹੈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਤੈਨੂੰ ਪਤਾ ਲੱਗ ਗਿਆ ਭਾਈ, ਤੂੰ ਐਵੇਂ ਦਾਅਵੇ ਨਾ ਕਰ ਵੀ ਮੈਂ ਤੇ ਸਦਾ ਵਾਸਤੇ ਸੰਸਾਰ ਦੇ ਵਿੱਚ ਰਵਾਂਗਾ। ਸਾਧ ਸੰਗਤ ਮਿਲ ਹੁਕਮ ਕਮਾਵੈ। ਕਹਿਣ ਲੱਗੇ ਵੀ ਸਤ ਸੰਗਤ ਵਿੱਚ ਜੁੜ ਕਰਕੇ ਮਾਲਕ ਦੇ ਹੁਕਮ ਨੂੰ ਕਮਾਉਣਾ ਕਰ, ਕਿਉਂਕਿ ਜਦੋਂ ਅਸੀਂ ਜੇਠ ਦੇ ਮਹੀਨੇ ਦੀ ਵਿਚਾਰ ਕਰਾਂਗੇ ਔਰ ਜੇਠ ਦੇ ਮਹੀਨੇ ਦੀ ਵਿਚਾਰ ਦੇ ਨਾਲ ਨਾਲ ਜੇਠ ਮਹੀਨੇ ਦੇ ਅੰਦਰ ਜੋ ਛੋਟਾ ਘੱਲੂਘਾਰਾ ਵਾਪਰਿਆ ਸੀ 1746 ਦੇ ਵਿੱਚ, ਉਹਨਾਂ ਸਾਰੇ ਪੱਖਾਂ ਨੂੰ ਅਸੀਂ ਜਿੰਨਾ ਆਪਣੇ ਕੋਲ ਸਮਾਂ ਥੋੜ੍ਹਾ ਥੋੜ੍ਹਾ ਉਹਨਾਂ ਪੱਖਾਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਹੁਣ ਜਦੋਂ ਭਾਈ ਗੁਰਦਾਸ ਜੀ ਨੇ ਗੱਲ ਆਖੀ ਵੀ ਸਤ ਸੰਗਤ ਵਿੱਚ ਜੁੜ ਕਰਕੇ ਗੁਰੂ ਦੇ ਹੁਕਮ ਨੂੰ ਕਮਾਉਣਾ ਕਰ, ਹੁਕਮ ਨੂੰ ਕਮਾਉਣ ਦਾ ਭਾਵ ਕੀ ਹੈ ਵੀ ਜੋ ਗੁਰੂ ਕਹਿੰਦਾ ਉਹਦੇ ਅਨੁਸਾਰੀ ਆਪਣਾ ਜੀਵਨ ਬਸਰ ਕਰ, ਉਹਦੇ ਅਨੁਸਾਰੀ ਆਪਣਾ ਜੀਵਨ ਜੀ। ਇੱਕ ਥਾਂ ਤੇ ਕਵਿਤਾ ਦੇ ਅੰਦਰ ਵੀ ਭਾਈ ਗੁਰਦਾਸ ਜੀ ਹੋਰਾਂ ਨੇ ਹਵਾਲਾ ਦਿੱਤਾ ਹੈ ਭਾਈ, ਗਾਏ ਸੁਣੈ ਆਖੈ ਮੀਚੈ। ਦੁਨੀਆਂ ਦੇ ਵਿੱਚ ਬੜੇ ਐਸੇ ਲੋਕ ਨੇ ਜਿਹੜੇ ਗਾਉਂਦੇ ਨੇ, ਸੁਣਦੇ ਨੇ, ਅੱਖਾਂ ਬੰਦ ਕਰਕੇ ਸਮਾਧੀ ਵੀ ਲਾਉਂਦੇ ਨੇ, ਉਹ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦੇ ਪਏ ਨੇ ਇੱਕ ਭੁਲੇਖੇ ਦੇ ਵਿੱਚ ਨੇ ਵੀ ਸ਼ਾਇਦ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਹੀ ਸਾਡਾ ਕੰਮ ਚੱਲ ਜਾਏਗਾ। ਪਰ ਭਾਈ ਸਾਹਿਬ ਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਇਸ ਪ੍ਰਕਰਨ ਨੂੰ ਸਮਝਾਇਆ ਵੀ ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ। ਵੀ ਕੋਈ ਬੰਦਾ ਸੋਚੇ ਮੈਂ ਦੋ ਕੁ ਸ਼ਬਦ ਗਾ ਲਏ, ਕੋਈ ਸੋਚੇ ਮੈਂ ਦੋ ਕੁ ਸ਼ਬਦ ਸੁਣ ਲਏ, ਤੇ ਕੋਈ ਬੰਦਾ ਆਖੇ ਮੈਂ ਦੋ ਚਾਰ ਮਿੰਟ ਦਸ ਮਿੰਟ ਇੱਕ ਘੰਟਾ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਬਹਿ ਗਿਆ। ਕਹਿਣ ਲੱਗੇ ਵੀ ਪਾਈਐ ਨਾ ਪਰਮ ਪਦ। ਕਹਿੰਦੇ ਇੱਦਾਂ ਤੁਹਾਡੀ ਸੋਚ ਉੱਚੀ ਨਹੀਂ ਹੋ ਸਕਦੀ, ਤੁਸੀਂ ਉੱਚੀ ਸੋਚ ਦੇ ਮਾਲਕ ਨਹੀਂ ਬਣ ਸਕਦੇ। ਕਦੋਂ ਤੱਕ? ਕਹਿਣ ਲੱਗੇ ਜਬ ਲੱਗ। ਕਹਿਣ ਲੱਗੇ ਜਦੋਂ ਤੱਕ ਤੁਸੀਂ ਗੁਰੂ ਦੇ ਸ਼ਬਦ ਨੂੰ ਕਮਾ ਨਹੀਂ ਲੈਂਦੇ। ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ। ਗਹਿ ਦਾ ਅਰਥ ਹੁੰਦਾ ਪਕੜਨਾ, ਵੀ ਜਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਗੁਰੂ ਦੇ ਉਪਦੇਸ਼ ਨੂੰ ਪਕੜ ਨਹੀਂ ਕਰੋਗੇ ਵੀ ਮੇਰਾ ਗੁਰੂ ਕਹਿੰਦਾ ਕੀ ਹੈ, ਗੁਰ ਉਪਦੇਸ਼ ਗਹਿ ਉਹਨੂੰ ਸ਼ਬਦ ਨੂੰ ਪਕੜ ਕੇ ਜੌਲੋ ਨਾ ਕਮਾਈਐ। ਕਹਿਣ ਲੱਗੇ ਜਦੋਂ ਤੱਕ ਉਹਦੀ ਕਮਾਈ ਨਹੀਂ ਕਰੋਗੇ ਉਦੋਂ ਤੱਕ ਤੁਹਾਡਾ ਇਹ ਗਾਇਆ ਹੋਇਆ ਸੁਣਿਆ ਹੋਇਆ ਸਮਾਧੀ ਲਾਈ ਹੋਈ ਸਫਲ ਨਹੀਂ ਹੋ ਸਕਦੀ ਜੋ ਤੱਕ ਗੁਰੂ ਦਾ ਉਪਦੇਸ਼ ਨਹੀਂ ਕਮਾਓਗੇ। ਇਸੇ ਤਰੀਕੇ ਨਾਲ ਜਦੋਂ ਆਪਾਂ ਗੁਰਬਾਣੀ ਦੇ ਸ਼ਬਦਾਂ ਵਿੱਚ ਪੜ੍ਹਦੇ ਹਾਂ ਹਰ ਜੇਠ ਜੁੜਨ ਦਾ ਲੋੜੀ ਹੈ, ਜੇਠ ਦਾ ਮਹੀਨਾ ਇੱਕ ਐਸਾ ਹੈ ਜਿਹਦੇ ਵਿੱਚ ਜਿਹੜੇ ਦੋ ਮਹੀਨੇ ਗੁਰਬਾਣੀ ਵਿੱਚ ਉਚੇਚੇ ਤੌਰ ਤੇ ਸਤਿਗੁਰਾਂ ਨੇ ਰੁੱਤੀ ਸ਼ਲੋਕਾਂ ਵਿੱਚ ਦਰਜ ਕੀਤੇ, ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਸਮਝਣਾ ਸੌਖਾ ਹੋਏਗਾ। ਗ੍ਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੈ ਘਾਮ ਜੀਓ। ਉੱਥੇ ਵੈਸੇ ਗੁਰਬਾਣੀ ਦੇ ਇਹ ਸ਼ਬਦ ਜਿਹੜਾ ਅਖਾੜੈ ਹੈ, ਇਹ ਸਾਡੀ ਪ੍ਰਿੰਟਿੰਗ ਦੇ ਵਿੱਚ ਪਈ ਹੋਈ ਇੱਕ ਬੜੀ ਵੱਡੀ ਗਲਤੀ ਹੈ, ਕਿਉਂਕਿ ਜੇਠ ਦੇ ਨਾਲ ਸੰਬੰਧਿਤ ਸ਼ਬਦ ਹੈ ਆਸਾੜੈ। ਪਰ ਕਿਉਂਕਿ ਬੀੜਾਂ ਦੇ ਵਿੱਚ ਛਪਾਈ ਲਗਾਤਾਰ ਹੁੰਦੀ ਰਹੀ ਉੱਥੇ ਸ਼ਬਦ ਬਣ ਗਿਆ ਅਖਾੜਾ। ਰੁੱਤੀ ਸ਼ਲੋਕਾਂ ਦੇ ਵਿੱਚ ਸਤਿਗੁਰਾਂ ਨੇ, ਕਿਉਂਕਿ ਰੁੱਤਾਂ ਜਿਹੜੀਆਂ ਨੇ 6 ਨੇ, 12 ਮਹੀਨਿਆਂ ਦਾ 6 ਰੁੱਤਾਂ ਵਿੱਚ ਸਤਿਗੁਰਾਂ ਨੇ ਵਖਿਆਨ ਕੀਤਾ 2-2 ਮਹੀਨਿਆਂ ਦਾ ਜ਼ਿਕਰ ਕਰਕੇ, ਤੇ ਉੱਥੇ ਸ਼ਬਦ ਜਿਹੜਾ ਮੂਲਕ ਹੈ ਉਹ ਅਸਾੜਾ ਹੈ, ਪਰ ਕਿਉਂਕਿ ਪ੍ਰਿੰਟਿੰਗ ਦੀ ਗਲਤੀ ਵਾਰ ਵਾਰ ਹੁੰਦੀ ਰਹੀ, ਅੱਜ ਸਾਡੇ ਵਿੱਚ ਇਹ ਪਾਠ ਸਾਨੂੰ ਗੁਰਬਾਣੀ ਵਿੱਚ ਛਪਿਆ ਮਿਲਦਾ ਅਖਾੜਾ, ਪਰ ਉੱਥੇ ਅਖਾੜਾ ਨਹੀਂ, ਉੱਥੇ ਪ੍ਰਿੰਟਿੰਗ ਦੇ ਵਿੱਚ ਜਦੋਂ ਅਸੀਂ ਮੂਲਕ ਪਾਠ ਦੇ ਤੌਰ ਤੇ ਉਹਨੂੰ ਸਮਝਾਂਗੇ ਉੱਥੇ ਪਾਠ ਆਏਗਾ ਅਸਾੜਾ। ਅਸਾੜ ਦੇ ਮਹੀਨੇ ਦੀ ਗੱਲ ਚੱਲ ਰਹੀ ਹੈ। ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜਾ ਘਾਮ ਜੀਓ। ਘਾਮ ਕਹਿੰਦੇ ਨੇ ਗਰਮੀ ਨੂੰ, ਕਹਿਣਗੇ ਨਾ 2 ਮਹੀਨਿਆਂ ਦੇ ਵਿੱਚ ਅੱਤ ਦੀ ਗਰਮੀ ਪੈਂਦੀ ਹੈ, ਅੱਤ ਦਾ ਜਿਹੜਾ ਹੈ ਮਨੁੱਖ ਗਰਮੀ ਦੇ ਵਿੱਚ ਪਰੇਸ਼ਾਨ ਹੁੰਦਾ, ਪਰ ਤੁਸੀਂ ਤੇ ਇੱਥੇ ਬੜੇ ਠੰਡੇ ਮਾਹੌਲ ਦੇ ਵਿੱਚ ਬੈਠੇ ਹੋ। ਕਿਸੇ ਨੇ ਸਰਦੀ ਤੋਂ ਬਚਣ ਵਾਸਤੇ ਕੋਈ ਗਰਮ ਕੱਪੜਾ ਪਾਇਆ ਹੋਏਗਾ, ਪਰ ਇਹ ਗਰਮੀ ਤੇ ਉੱਥੇ ਵਾਸਤੇ ਆ ਜਿੱਥੇ ਹੁਣ ਜੇਠ ਤੇ ਹਾੜ ਦਾ ਮਹੀਨਾ ਚੱਲਦਾ ਪਿਆ, ਜਿੱਥੇ ਜੇਠ ਸ਼ੁਰੂ ਹੋਇਆ। ਗੁਰੂ ਸਾਹਿਬ ਨੇ ਰੁੱਤਾਂ ਦਾ ਪ੍ਰਤੀਕ ਵਰਤ ਕੇ, ਮਹੀਨਿਆਂ ਦਾ ਪ੍ਰਤੀਕ ਵਰਤ ਕੇ, ਬਾਹਰ ਦੀ ਜੋ ਰੁੱਤ ਤਬਦੀਲ ਹੁੰਦੀ ਹੈ, ਬਾਹਰ ਦਾ ਜੋ ਮੌਸਮ ਬਦਲਦਾ, ਉਹ ਮੌਸਮ ਦਾ ਪ੍ਰਤੀਕ ਵਰਤ ਕੇ ਬੰਦੇ ਦੇ ਅੰਦਰ ਦੇ ਮੌਸਮ ਨੂੰ ਸਹੀ ਕਰਨ ਦਾ ਯਤਨ ਕੀਤਾ ਵੀ ਤੇਰੇ ਅੰਦਰ ਹਮੇਸ਼ਾ ਵਾਸਤੇ ਹੀ ਜੇਠ ਹਾੜ ਨਾ ਬਣਿਆ ਰਹੇ, ਤੂੰ ਹਰ ਵੇਲੇ ਹੀ ਕ੍ਰੋਧ ਦੀ ਅੱਗ ਵਿੱਚ ਤਪਿਆ ਰਹੇ। ਤਨ ਨੂੰ ਠੰਡਾ ਕਰਨ ਵਾਸਤੇ ਤੇਰੇ ਕੋਲ ਬੜੇ ਸਾਧਨ ਹੋਣਗੇ, ਪਰ ਮਨ ਨੂੰ ਠੰਡਾ ਕਰਨ ਵਾਸਤੇ ਕੇਵਲ ਦੁਨੀਆਂ ਵਿੱਚ ਇੱਕੋ ਇੱਕ ਸਾਧਨ ਹੈ, ਉਹ ਹੈ ਪਰਮੇਸ਼ਰ ਦੇ ਨਾਮ ਦਾ ਸੱਚ, ਇਹਦੇ ਨਾਮ ਦੀ ਠੰਡਕ। ਜਿਵੇਂ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਨਾ, ਚੰਦਨ ਚੰਦ ਨਾ ਸਰਦ ਰੁੱਤ। ਕਹਿਣ ਲੱਗੇ ਵੀ ਦੁਨੀਆਂ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ ਚੰਦਨ ਬੜਾ ਠੰਡਾ ਹੈ, ਕਿਉਂਕਿ ਚੰਦਨ ਮੱਥੇ ਤੇ ਇਸ ਕਰਕੇ ਲਾਇਆ ਜਾਂਦਾ ਸੀ ਕਿਉਂਕਿ ਉਹ ਠੰਡਾ ਹੁੰਦਾ ਸੀ, ਪਰ ਉਹ ਮਰਿਆਦਾ ਬਣ ਗਈ ਵੀ ਚੰਦਨ ਦਾ ਤਿਲਕ ਲਾਉਣਾ, ਉਹਨੂੰ ਇੱਕ ਕਰਮ ਕਾਂਡ ਬਣਾ ਲਿਆ। ਚੰਦਨ ਚੰਦ, ਅੱਗੇ ਚੰਦ ਦਾ ਜ਼ਿਕਰ ਕੀਤਾ, ਜਦੋਂ ਚੰਦਰਮਾ ਚੜਿਆ ਹੁੰਦਾ ਉਹਦੀ ਠੰਡਕ ਬੰਦੇ ਨੂੰ ਮਹਿਸੂਸ ਹੁੰਦੀ ਹੈ। ਕਹਿਣ ਲੱਗੇ ਚੰਦਰਮਾ ਦੇ ਅੰਦਰ ਵੀ ਇੰਨੀ ਠੰਡਕ ਨਹੀਂ ਜਿਹੜੀ ਮਨੁੱਖ ਦੇ ਅੰਦਰ ਨੂੰ ਸ਼ਾਂਤ ਕਰ ਸਕੇ, ਉਸ ਚੰਦਨ ਦੇ ਅੰਦਰ ਵੀ ਉਹ ਸ਼ਕਤੀ ਨਹੀਂ, ਉਹ ਬਲ ਨਹੀਂ ਕਿ ਮਨੁੱਖ ਦਾ ਅੰਦਰ ਜਿਹੜਾ ਹਿਰਦਾ ਤਪਦਾ ਪਿਆ ਇਹਨੂੰ ਠੰਡ ਦੇ ਸਕੇ। ਨਾ ਸਰਦ ਰੁੱਤ, ਦੇਖੋ ਹੁਣ ਅਸੀਂ ਸਰਦੀ 'ਚ ਬੈਠੇ ਹਾਂ ਤੇ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਗਰਮੀ ਦੇ ਨਾਲ ਲੋਕੀ ਜੂਝ ਰਹੇ ਨੇ, ਨਾਲ ਰੁੱਤ ਦਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਇਹ ਜਿਹੜੀ ਗਰਮੀ ਸਾਡੇ ਹਿਰਦੇ ਨੂੰ ਵਿਕਾਰਾਂ ਦੀ ਵਾਰ ਵਾਰ ਦੁਖੀ ਕਰਦੀ ਹੈ, ਇਹਨੂੰ ਨਾ ਕੋਈ ਚੰਦਨ, ਨਾ ਕੋਈ ਚੰਦਰਮਾ ਤੇ ਨਾ ਕੋਈ ਸਰਦੀ ਦੀ ਰੁੱਤ ਠੰਡਾ ਕਰ ਸਕਦੀ ਹੈ। ਇਹਨੂੰ ਠੰਡਾ ਕਰਨ ਦਾ ਇੱਕੋ ਇੱਕ ਤਰੀਕਾ ਹੈ, ਉਹ ਕੀ ਹੈ? ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹਰੀ ਦਾ ਨਾਮ ਜਪ ਕੇ ਹੀ ਇਸ ਅੰਦਰ ਨੂੰ ਵਿਕਾਰਾਂ ਦੇ ਵਿੱਚ ਸੜਦੇ ਹੋਏ ਨੂੰ ਸ਼ਾਂਤ ਕੀਤਾ ਜਾ ਸਕਦਾ। ਫਿਰ ਦੇਖੋ ਜਦੋਂ ਅਸੀਂ ਧਿਆਨ ਨਾਲ ਸਾਧ ਸੰਗਤ ਗੁਰਬਾਣੀ ਨੂੰ ਪੜਾਂਗੇ ਨਾ, ਸਾਨੂੰ ਤੇ ਇਹੋ ਹੀ ਦੱਸਿਆ ਗਿਆ ਅੱਜ ਤੱਕ ਵੀ ਗੁਰਬਾਣੀ ਬੜੀ ਔਖੀ ਹੈ ਜੀ। ਗੁਰਬਾਣੀ ਤੇ ਜੀ ਸਾਡੀ ਬੁੱਧ ਉੱਚੀ ਹੋਏਗੀ ਤੇ ਤਾਂ ਸਾਨੂੰ ਸਮਝ ਪਏਗੀ, ਪਰ ਦੇਖੋ ਇਸੇ ਪੰਕਤੀ ਨੂੰ ਧਿਆਨ ਨਾਲ ਤੇ ਅਗਲੀਆਂ ਜਿਹੜੀਆਂ ਪੰਕਤੀਆਂ ਅਸੀਂ ਪੜਾਂਗੇ ਨਾ, ਬਹੁਤ ਧਿਆਨ ਨਾਲ ਉਹਨਾਂ ਨੂੰ ਸ਼ਰਵਣ ਕਰਿਓ, ਤੁਹਾਨੂੰ ਅਰਥ ਵੀ ਕਰਨ ਦੀ ਜ਼ਰੂਰਤ ਨਹੀਂ ਪਏਗੀ, ਤੁਹਾਨੂੰ ਸਮਝ ਲੱਗ ਜਾਏਗੀ ਕਿ ਗੁਰੂ ਸਾਹਿਬ ਕਹਿਣਾ ਕੀ ਚਾਹ ਰਹੇ ਨੇ। ਇਹ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਜੇਠ ਘਰ ਦੇ ਵਿੱਚ ਵੱਡਾ ਪੁੱਤ ਪੈਦਾ ਹੋ ਜਾਏ, ਪਹਿਲਾ ਪੁੱਤ ਪੈਦਾ ਹੋਏ ਜਾਂ ਪਹਿਲੀ ਧੀ ਪੈਦਾ ਹੋਏ, ਉਹਨੂੰ ਕਹਿੰਦੇ ਨੇ ਵੀ ਇਹ ਜੇਠਾ ਪੁੱਤ ਹੈ, ਵੀ ਸਾਰਿਆਂ ਨਾਲੋਂ ਪਹਿਲਾਂ ਇਹ ਪੈਦਾ ਹੋਇਆ ਸਾਡੇ ਪਰਿਵਾਰ ਦੇ ਵਿੱਚ। ਜੇ ਧੀ ਪੈਦਾ ਹੋਏ ਵੀ ਇਹ ਸਾਡੀ ਜੇਠੀ ਧੀ ਹੈ, ਜੇਠੀ ਤੋਂ ਭਾਵ ਵੱਡਾ, ਵੱਡੀ ਧੀ ਹੈ। ਦੁਨੀਆਂ ਦੇ ਵਿੱਚ ਬੜੇ ਸਾਰੇ ਐਸੇ, ਕਿਉਂਕਿ ਜੇਠ ਦੇ ਮਹੀਨੇ ਦਾ ਨਾਂ ਵੀ ਤਾਂ ਹੀ ਪਿਆ ਸੀ ਕਿਉਂਕਿ ਸਾਰੇ ਮਹੀਨਿਆਂ ਨਾਲੋਂ ਵੱਡਾ ਮਹੀਨਾ ਮੰਨਿਆ ਜਾਂਦਾ ਸੀ, ਔਰ ਇਹਦੇ ਵਿੱਚ ਦਿਨਾਂ ਦਾ ਵੀ ਬੜਾ ਫਰਕ ਪੈ ਜਾਂਦਾ, ਦਿਨ ਵੱਡੇ ਹੋ ਜਾਂਦੇ ਸੀ। ਹੁਣ ਸਤਿਗੁਰੂ ਕਹਿਣ ਲੱਗੇ ਵੀ ਜੇਠ ਦਾ ਮਹੀਨਾ ਮੈਂ ਬਾਹਰੀ ਤੌਰ ਤੇ ਤੈਨੂੰ ਪ੍ਰਤੀਕ ਦੇ ਕੇ ਸਮਝਾ ਰਿਹਾ, ਪਰ ਇਹ ਜੇਠ ਤੇਰੇ ਅੰਦਰ ਨਾ ਵਰਤਦਾ ਹੋਏ। ਜੇਠ ਕੌਣ ਹੈ? ਜਦੋਂ ਇਹਨੂੰ ਸਪੇਸ ਦੇ ਕੇ ਪੜਾਂਗੇ ਨਾ, ਹਰ ਜੇਠ ਕੌਣ ਹੈ ਜੀ? ਜੇਠ ਹਰੀ ਵੱਡਾ ਹੈ, ਸਪੇਸ ਦੇ ਕੇ ਪੜਾਂਗੇ ਨਾ, ਕੀ ਹੈ ਹਰ? ਹਰ ਜੇਠ ਉਹ ਹਰੀ ਵੱਡਾ ਹੈ, ਪਰ ਇੱਥੇ ਕਿਉਂਕਿ ਜੇਠ ਦੇ ਠੱਠੇ ਨੂੰ ਸਿਹਾਰੀ ਹੈ, ਇੱਥੇ ਮਹੀਨੇ ਨਾਲ ਸੰਬੰਧਿਤ ਅਰਥ ਹੋਣਗੇ ਜੇਠ ਦੇ ਮਹੀਨੇ ਵਿੱਚ। ਇਸ ਗੱਲ ਨੂੰ ਥੋੜ੍ਹਾ ਜਿਹਾ ਆਪਾਂ ਧਿਆਨ ਦੇ ਕੇ ਸਮਝੀਏ, ਗੁਰਬਾਣੀ ਦੇ ਅੰਦਰ ਜੇਠ ਤੇ ਜੇਠੀ ਸ਼ਬਦ ਇੱਕ ਵਾਰ ਨਹੀਂ ਕਈ ਵਾਰੀ ਵਰਤੇ ਗਏ ਨੇ। जेठी शब्द एक बार वरत्या गया। खैर जिथे गुरबाणी विच आउंदा है प्रकरण की गल है, क्योंकि जदों असीं प्रकरण तो बाहर होके अर्थ करते हैं साध संगत, उत्थे आपां अपनी मनमर्जी के अर्थ करते हैं जो साडा दिल कीता। हुण एक थां ते गुरबाणी विच आउंदा है कि सास की दुखी ससुर की प्यारी जेठ के नाम डरों रे। हुण जदों ये पंक्ति आम सुनाई जाए जां पढ़ी जाए बंदे नूं इउं लगेगा, जिहड़ियां खास करके नूहां घर विच ने ਉਹ ਸਮਝਣਗੀਆਂ ਵੀ ਦੇਖੋ ਜੀ ਗੁਰੂ ਸਾਹਿਬ ਨੇ ਵੀ ਸਾਡੀ ਗਵਾਹੀ ਭਰ ਦਿੱਤੀ, ਵਾਕਈ ਮੇਰੀ ਸੱਸ ਬੜੀ ਦੁਖੀ ਕਰਦੀ ਆ, ਵੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਵੀ ਸਾਸ ਕੀ ਦੁਖੀ, ਵੀ ਸੱਚੀ ਮੁੱਚੀ ਸੱਸਾਂ ਦੁਖੀ ਕਰਦੀਆਂ ਨੇ। ਪਰ ਸਾਧ ਸੰਗਤ ਗੁਰਬਾਣੀ ਨੂੰ ਜਦੋਂ ਅਸੀਂ ਧਿਆਨ ਨਾਲ ਪੜ੍ਹਾਂਗੇ ਨਾ, ਇੱਥੇ ਨੂੰਹ ਤੇ ਸੱਸ ਦੇ ਰਿਸ਼ਤੇ ਨੂੰ ਸਤਿਗੁਰੂ ਕਹਿੰਦੇ ਨੇ ਤੂੰ ਨੂੰਹ ਬਣ ਕੇ ਨਾ ਤੂੰ ਧੀ ਬਣ ਕੇ ਜੀ, ਤੇ ਤੂੰ ਸੱਸ ਬਣ ਕੇ ਨਹੀਂ ਤੂੰ ਮਾਂ ਬਣ ਕੇ ਜੀ। ਉਹਨਾਂ ਨੇ ਬੜਾ ਸੋਹਣਾ ਸਮਝਾਇਆ ਉੱਥੇ ਅਰਥ ਕੀ ਨੇ ਸਾਸ ਕੀ ਦੁਖੀ। ਸਾਸ ਕਹਿੰਦੇ ਨੇ ਅਵਿਦਿਆ ਨੂੰ, ਅਗਿਆਨਤਾ ਨੂੰ। ਕਬੀਰ ਸਾਹਿਬ ਕਹਿਣ ਲੱਗੇ ਵੀ ਮੈਂ ਅਗਿਆਨਤਾ ਤੋਂ ਬਹੁਤ ਦੁਖੀ ਹਾਂ। ਸਾਸ ਕੀ ਦੁਖੀ ਸਸੁਰ ਕੀ ਪਿਆਰੀ। ਤੇ ਸਾਡੇ 'ਚ ਇਹ ਵੀ ਗੱਲ ਚੱਲਦੀ ਹੈ ਵੀ ਦੇਖੋ ਸਹੁਰਾ ਤੇ ਮੇਰਾ ਗਊ ਹੈ, ਜਮਾਂ ਹੀ ਕੁਛ ਨਹੀਂ ਕਹਿੰਦਾ, ਹੈ ਨਾ। ਵੀ ਦੇਖੋ ਸੱਸ ਤੇ ਮੇਰੀ ਕਰਦੀ ਰਹਿੰਦੀ ਹੈ ਕੁਛ ਨਾ ਕੁਛ, ਮੈਨੂੰ ਬੋਲਦੀ ਰਹਿੰਦੀ ਹੈ, ਪਰ ਸਹੁਰਾ ਤੇ ਜਮਾਂ ਹੀ ਕੁਛ ਨਹੀਂ ਆਖਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਾਹਰੀ ਜੋ ਸਮਾਜ ਵਿੱਚ ਉਹਨਾਂ ਨੇ ਦੇਖਿਆ, ਕਬੀਰ ਸਾਹਿਬ ਨੇ ਉਹਦੇ ਪ੍ਰਤੀਕ ਲਏ ਨੇ। ਉਹਨਾਂ ਰਿਸ਼ਤਿਆਂ ਨੂੰ ਮੁੱਖ ਰੱਖ ਕੇ ਸਾਡੀ ਜ਼ਿੰਦਗੀ ਨੂੰ ਸਮਝਾਉਣ ਦਾ ਇੱਕ ਬੜਾ ਵੱਡਾ ਪਰਉਪਕਾਰ ਕੀਤਾ ਉਹਨਾਂ ਨੇ। ਜਦੋਂ ਆਪਾਂ ਪੜ੍ਹਾਂਗੇ ਸਾਸ ਕੀ ਦੁਖੀ, ਇੱਥੇ ਸਾਸ ਕੀ ਦੁਖੀ ਤੋਂ ਭਾਵ ਕੀ ਹੈ, ਮੈਂ ਅਵਿਦਿਆ ਰੂਪੀ ਸੱਸ ਤੋਂ, ਅਗਿਆਨਤਾ ਰੂਪੀ ਸੱਸ ਤੋਂ ਬਹੁਤ ਦੁਖੀ ਹਾਂ। ਤੇ ਸਸੁਰ ਕੀ ਪਿਆਰੀ, ਸਸੁਰ ਕੀ ਪਿਆਰੀ ਕੀ ਹੈ, ਵੀ ਇਹ ਸਰੀਰ ਮੈਨੂੰ ਬਹੁਤ ਪਿਆਰਾ ਹੈ। ਇਹ ਸਰੀਰ ਕੀ ਹੈ, ਸਸੁਰ ਕਹਿਣ ਲੱਗੇ ਵੀ ਇਹ ਸਰੀਰ ਮੈਨੂੰ ਬਹੁਤ ਪਿਆਰਾ ਹੈ, ਕਹਿੰਦੇ ਇਸੇ ਕਰਕੇ ਜਦੋਂ ਮੈਂ ਅਗਿਆਨਤਾ ਦੇ ਵਿੱਚ ਦੁਖੀ ਹੁੰਦਾ ਜਾਂ ਦੁਖੀ ਹੁੰਦੀ ਹਾਂ, ਸਰੀਰ ਦਾ ਦੇਹ ਅਧਿਆਸ ਇਹ ਪਿਆਰ ਮੇਰੇ ਤੋਂ ਛੁੱਟਦਾ ਹੀ ਨਹੀਂ, ਮੈਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ। ਕਿਸ ਗੱਲ ਦਾ, ਵੀ ਜੇਠ ਕੇ ਨਾਮ ਡਰੋਂ ਰੇ। ਇੱਥੇ ਜੇਠ ਕੀ ਹੈ, ਮੌਤ। ਕਹਿੰਦੇ ਮੈਨੂੰ ਮੌਤ ਤੋਂ ਹਰ ਵੇਲੇ ਡਰ ਲੱਗਦਾ ਰਹਿੰਦਾ ਹੈ। ਹੁਣ ਜੇ ਆਪਾਂ ਇੱਥੇ ਵੀ ਜੇਠ ਦੇ ਅਰਥ ਵੱਡੇ ਨਾ ਕਰੂੰਗੇ ਜਾਂ ਜੇਠ ਦੇ ਅਰਥ ਇਸ ਤਰੀਕੇ ਨਾਲ ਕਰਾਂਗੇ ਵੀ ਇਹ ਮਹੀਨੇ ਦੀ ਗੱਲ ਚੱਲ ਰਹੀ ਹੈ, ਉਹ ਪ੍ਰਕਰਨ ਗਲਤ ਹੋ ਜਾਏਗਾ। ਗੱਲ ਕੀ, ਜਿਸ ਪ੍ਰਕਰਨ ਦੇ ਵਿੱਚ ਜੋ ਸ਼ਬਦ, ਜਿਸ ਵਿਸ਼ੇ ਦੇ ਅਧੀਨ ਜੋ ਸ਼ਬਦ ਗੁਰਬਾਣੀ 'ਚ ਦਰਜ ਹੋਇਆ, ਉਹਦੇ ਅਰਥ ਵੀ ਸਾਨੂੰ ਉੱਦਾਂ ਹੀ ਕਰਨੇ ਪੈਣਗੇ। ਇੱਕ ਉਦਾਹਰਣ ਮੈਂ ਇੱਕ ਕਵੀ ਦੀ ਲਿਖੀ ਹੋਈ ਆਪ ਜੀ ਦੇ ਨਾਲ ਸਾਂਝੀ ਕਰਾਂ ਤਾਂ ਕਿ ਗੱਲ ਸਮਝਣੀ ਹੋਰ ਸੌਖੀ ਹੋ ਜਾਏਗੀ। ਉਹਨੇ ਲਿਖਿਆ, ਕਹਿਣ ਲੱਗੇ ਸਾਰੰਗ ਕੋ ਸਾਰੰਗ ਮਿਲਾ, ਸਾਰੰਗ ਬੈਠਾ ਆਏ। ਇਹ ਸਾਰੰਗ ਸ਼ਬਦ ਕਿਸ ਵਾਸਤੇ ਵਰਤਿਆ ਗਿਆ, ਦੇਖੋ ਜਿਹੜੀ ਗੁਰਮੁਖੀ ਭਾਸ਼ਾ ਹੈ ਨਾ ਸਾਧ ਸੰਗਤ, ਤੇ ਬੜੀ ਅਮੀਰ ਭਾਸ਼ਾ। ਜਦੋਂ ਆਪਣੇ ਆਪਾਂ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦੀ ਗੱਲ ਕਰੀਏ ਨਾ, ਦਾਦੀ ਜੀ, ਦਾਦਾ ਜੀ, ਨਾਨੀ ਜੀ, ਨਾਨਾ ਜੀ, ਚਾਚੀ ਜੀ, ਚਾਚਾ ਜੀ, ਇਹ ਸ਼ਬਦ ਸਾਡੇ ਅੰਦਰ ਇੱਕ ਪਿਆਰ ਦੀ ਭਾਵਨਾ ਪੈਦਾ ਕਰਦੇ ਨੇ, ਇੱਕ ਖਿੱਚ ਪੈਦਾ ਕਰਦੇ ਨੇ ਸਾਡੇ ਅੰਦਰ। ਪਰ ਹੁਣ ਚਾਹੇ ਕੋਈ ਮਾਸੜ ਹੋਏ, ਚਾਹੇ ਕੋਈ ਤਾਇਆ ਹੋਏ, ਚਾਹੇ ਕੋਈ ਚਾਚਾ ਹੋਏ, ਚਾਹੇ ਕੋਈ ਮਾਮਾ ਹੋਏ, ਉਹਨੂੰ ਸਾਰਿਆਂ ਨੂੰ ਹੀ ਅੰਕਲ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਇਹ ਰਿਸ਼ਤਿਆਂ ਦੇ ਬਾਰੇ ਜੇ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ, ਤੇ ਫਿਰ ਅਸੀਂ ਉਹਨਾਂ ਰਿਸ਼ਤਿਆਂ ਨੂੰ ਕਿੱਦਾਂ ਸਮਝਾਵਾਂਗੇ ਬੱਚਿਆਂ ਨੂੰ। ਤੇ ਜਦੋਂ ਗੁਰਬਾਣੀ ਦੀ, ਗੁਰਮੁਖੀ ਭਾਸ਼ਾ ਦੀ ਆਪਾਂ ਗੱਲ ਕਰਦੇ ਹਾਂ, ਇਹ ਬੜੀ ਵੱਡੀ ਅਮੀਰ ਭਾਸ਼ਾ ਹੈ। ਸਾਰੰਗ ਕਹਿੰਦੇ ਨੇ ਮੋਰ ਨੂੰ, ਸਾਰੰਗ ਕਹਿੰਦੇ ਨੇ ਸ਼ਿਕਾਰੀ ਨੂੰ, ਤੇ ਸਾਰੰਗ ਕਹਿੰਦੇ ਨੇ ਹਿਰਨ ਨੂੰ। ਕਹਿਣ ਲੱਗੇ ਸਾਰੰਗ ਕੋ ਸਾਰੰਗ ਮਿਲਾ, ਸ਼ਿਕਾਰੀ ਨੇ ਹਿਰਨ ਨੂੰ ਦੇਖਿਆ। ਸਾਰੰਗ ਬੈਠਾ ਆਏ, ਉਧਰੋਂ ਮੋਰ ਆ ਕੇ ਬਹਿ ਗਿਆ। ਕਹਿਣ ਲੱਗੇ ਇਹ ਸਾਰੰਗ ਨਾ ਬੋਲਤਾ ਉਹ ਸਾਰੰਗ ਮਰ ਜਾਏ। ਕਹਿੰਦੇ ਜੀ ਇਹ ਮੋਰ ਨਾ ਬੋਲਦਾ ਨਾ, ਹਿਰਨ ਨੇ ਮਰ ਜਾਣਾ ਸੀ, ਸ਼ਿਕਾਰੀ ਨੇ ਉਹਦਾ ਸ਼ਿਕਾਰ ਖੇਡ ਲੈਣਾ ਸੀ। ਹੁਣ ਸ਼ਬਦ ਇੱਕੋ ਹੀ ਹੈ ਸਾਰੰਗ, ਪਰ ਜਦੋਂ ਪ੍ਰਕਰਨ ਦੇ ਵਿੱਚ ਆ ਗਿਆ ਉਹਦਾ ਅਰਥ ਚੇਂਜ ਹੋ ਜਾਣਾ ਹੈ, ਉਹਦਾ ਸਾਰਾ ਵਿਸ਼ਾ ਬਦਲ ਜਾਣਾ ਹੈ। ਜੇ ਆਪਾਂ ਇੱਕੋ ਹੀ ਅਰਥ ਕਰੂੰਗੇ ਫਿਰ ਇਹਦੇ ਵਿੱਚੋਂ ਅਸੀਂ ਕੁਛ ਨਹੀਂ ਸਿੱਖ ਸਕਦੇ। ਇੱਕ ਉਦਾਹਰਣ ਹੋਰ, ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਆਏ ਹੋਏ ਹਾਂ, ਕੋਈ ਸ਼ਹਿਰੀ ਵੀ ਹੋਏਗਾ, ਪਰ ਇਹ ਆਮ ਸ਼ਬਦ ਨੇ ਸਾਡੀ ਜ਼ਿੰਦਗੀ ਵਿੱਚ। ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਮੈਂ ਵੱਟੋ ਵੱਟ ਜਾ ਰਿਹਾ ਸੀ। ਵੱਟ ਤੇ ਅਸੀਂ ਸਾਰੇ ਸਮਝਦੇ ਹਾਂ ਖੇਤ ਦਾ ਬੰਨਾ, ਜਿਹਨੂੰ ਪੁਆਧੀ ਭਾਸ਼ਾ ਵਿੱਚ ਡੌਲ ਵੀ ਕਹਿੰਦੇ ਨੇ ਵੀ ਡੌਲ ਕੀਤੀ ਹੋਈ ਹੈ, ਬੰਨਾ ਬੰਨ ਮਾਰਿਆ ਹੋਇਆ। ਕਹਿਣ ਲੱਗੇ ਮੈਂ ਵੱਟੋ ਵੱਟ ਜਾ ਰਿਹਾ ਸੀ, ਖੇਤ ਦੀ ਵੱਟ ਤੇ ਸੱਪ ਵੱਟ ਦੜੀ ਬੈਠਾ ਸੀ। ਹੁਣ ਇੱਕ ਉਦਾਹਰਣਾਂ ਦੇ ਰਿਹਾ ਤਾਂ ਕਿ ਜਿਹੜਾ ਜੇਠ ਸ਼ਬਦ ਹੈ ਇੱਕ ਗੁਰਬਾਣੀ ਚ ਇੱਕ ਥਾਂ ਤੇ ਨਹੀਂ, ਬੜੀਆਂ ਥਾਵਾਂ ਤੇ ਬੜੇ ਸ਼ਬਦ ਵੱਖੋ ਵੱਖਰੇ ਪ੍ਰਕਰਨ ਦੇ ਵਿੱਚ ਵਰਤੇ ਹੋਏ ਨੇ, ਪਰ ਜਦੋਂ ਬੰਦਾ ਸੋਚੇ ਮੈਂ ਤੇ ਇਸੇ ਪ੍ਰਕਰਨ ਚ ਇਹ ਕੋਈ ਅਰਥ ਕਰੂੰਗਾ, ਫਿਰ ਅਰਥ ਗਲਤ ਹੋਣਗੇ। ਕਹਿਣ ਲੱਗੇ ਮੈਂ ਵੱਟੋ ਵੱਟ ਜਾ ਰਿਹਾ ਸੀ, ਖੇਤ ਦੀ ਵੱਟ ਤੇ ਸੱਪ ਵੱਟ ਦਣੀ ਬੈਠਾ ਸੀ, ਸੱਪ ਨੂੰ ਵੇਖ ਕੇ ਮੈਨੂੰ ਵੱਟ ਚੜਾ, ਮੈਂ ਵੱਟ ਕੇ ਸੱਪ ਦੇ ਸੋਟੀ ਮਾਰੀ ਤੇ ਸੱਪ ਦੇ ਸਾਰੇ ਵੱਟ ਕੱਢ ਦਿੱਤੇ। ਇਹ ਗੁਰਮ ਦੇਖੋ ਜਿਹੜੀ ਸਾਡੀ ਭਾਸ਼ਾ ਹੈ ਇਹਦੇ ਵਿੱਚ ਜਦੋਂ ਅਸੀਂ ਇਹਨੂੰ ਪ੍ਰਕਰਨ ਵਿੱਚ ਰਹਿ ਕੇ ਗੱਲ ਸਮਝਾਂਗੇ ਨਾ ਬੜੀ ਸੌਖੀ ਹੋਏਗੀ ਸਮਝ ਦੇ ਵਿੱਚ। ਹੁਣ ਦੇਖੋ ਉਹੀ ਵੱਟ ਸ਼ਬਦ ਬੰਨੇ ਵਾਸਤੇ ਆਇਆ ਤੇ ਉਹੀ ਸ਼ਬਦ ਰਸਤੇ ਵਾਸਤੇ ਵੀ ਆਇਆ, ਉਹੀ ਵੱਟ ਸ਼ਬਦ ਗੁੱਸੇ ਵਾਸਤੇ ਵੀ ਆਇਆ, ਉਹੀ ਵੱਟ ਸ਼ਬਦ ਸੱਪ ਨੇ ਜਿਹੜੀ ਕੁੰਡਲੀ ਮਾਰੀ ਹੋਈ ਹੈ ਉਹਦੇ ਵਾਸਤੇ ਵੀ ਆਇਆ, ਤੇ ਉਹੀ ਵੱਟ ਸ਼ਬਦ ਜਦੋਂ ਬੰਦੇ ਨੂੰ ਗੁੱਸਾ ਚੜ ਜਾਂਦਾ ਉਹਦੇ ਵਾਸਤੇ ਵੀ ਆਇਆ, ਤੇ ਜਦੋਂ ਗੁੱਸੇ ਨਾਲ ਸੋਟੀ ਮਾਰੀ ਗਈ ਉਹਦੇ ਸਾਰੇ ਵੱਟ ਕੱਢ ਦਿੱਤੇ, ਭਾਵ ਉੱਥੇ ਵੱਟ ਸ਼ਬਦ ਬੰਦੇ ਨੂੰ ਸਿੱਧਾ ਕਰਨ ਵਾਸਤੇ ਵੀ ਆ ਗਿਆ। ਹੁਣ ਗੱਲ ਕੀ, ਜਦੋਂ ਆਪਾਂ ਪ੍ਰਕਰਨ ਵਿੱਚ ਰਹਿ ਕੇ ਸਤ ਸੰਗਤ ਅਰਥ ਕਰਾਂਗੇ ਫਿਰ ਸਾਨੂੰ ਗੁਰਬਾਣੀ ਦੇ ਅਰਥਾਂ ਵਿੱਚ ਉਲੇਖਾ ਨਹੀਂ ਪਏਗਾ। ਵੱਟ ਸ਼ਬਦ ਇੱਕੋ ਹੀ ਹੈ ਪਰ ਉਹਦੇ ਦੇਖੋ ਜਿਸ ਜਿਸ ਵਿਸ਼ੇ ਦੇ ਤਹਿਤ ਵਰਤਿਆ ਗਿਆ ਗੱਲ ਕਲੀਅਰ ਹੋ ਜਾਏਗੀ ਵੀ ਇਸ ਥਾਂ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਮੈਂ ਫਲਾਣੇ ਦੇ ਵੱਟ ਕੱਢ ਦਿੱਤੇ, ਉਹ ਕਹਿੰਦਾ ਵੀ ਉਹ ਕਿਹੜਾ ਜਲੇਬੀ ਬਣਿਆ ਸੀ ਵੀ ਜਿਹਦੇ ਤੋਂ ਵੱਟ ਕੱਢ ਦਿੱਤੇ, ਕਹਿੰਦੇ ਨਹੀਂ ਨਹੀਂ ਉਹ ਬੜਾ ਆਕੜ ਕਰਦਾ ਸੀ ਮੈਂ ਸਾਰੀ ਆਕੜ ਲਾਹ ਦਿੱਤੀ ਉਹਦੀ। ਗੱਲ ਕੀ, ਕਿਸੇ ਦੀ ਆਕੜ ਭੰਨਣ ਵਾਸਤੇ ਵੀ ਇਹ ਵੱਟ ਸ਼ਬਦ ਵਰਤਿਆ ਜਾਂਦਾ ਵੀ ਉਹਦੇ ਸਾਰੇ ਵੱਟ ਕੱਢ ਦਿੱਤੇ। ਹੁਣ ਜਦੋਂ ਆਪਾਂ ਗੁਰਬਾਣੀ ਵਿੱਚੋਂ ਗੁਰਬਾਣੀ ਦੇ ਪ੍ਰਕਰਨ ਵਿੱਚ ਰਹਿ ਕੇ ਇਹਨਾਂ ਅਰਥਾਂ ਨੂੰ ਸਮਝਾਂਗੇ ਫਿਰ ਸਾਨੂੰ ਗੱਲ ਸੌਖੀ ਸਮਝ ਪਏਗੀ। ਹਰ ਕੀ ਹੈ ਜੀ, ਜੇਠ, ਹਰ ਜੇਠ ਜੁੜਨ ਦਾ ਲੋੜੀ ਹੈ। ਕਹਿਣ ਲੱਗੇ ਵੀ ਉਸ ਹਰੀ ਜੇਠ ਦੇ ਨਾਲ ਜੁੜਨਾ ਚਾਹੀਦਾ ਜਿਸ ਅੱਗੇ ਸਭ ਨਿਵਾਨਾ, ਜਿਹਦੇ ਅੱਗੇ ਸਾਰੇ ਨਿਉਂਦੇ ਨੇ, ਜਿਹਦੇ ਅੱਗੇ ਸਾਰੇ ਛੋਟੇ ਨੇ, ਉਹ ਹੀ ਇੱਕ ਵੱਡਾ ਹੈ। ਪਰ ਦੇਖੋ ਗੁਰਬਾਣੀ ਵਿੱਚ ਜਦੋਂ ਸਾਧ ਸੰਗਤ ਅਸੀਂ ਸਲੋਕ ਵੀ ਪੜ੍ਹਦੇ ਹਾਂ ਨਾ, ਕਬੀਰ ਸਾਹਿਬ ਦਾ ਇੱਕ ਸਲੋਕ ਤੁਸੀਂ ਬੜੀ ਵਾਰੀ ਸੁਣਿਆ ਹੋਏਗਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਹੁਣ ਇਹ ਸ਼ਬਦ ਕੋਈ ਸੁਣਿਆ ਸੁਣਾਇਆ ਕਬੀਰ ਸਾਹਿਬ ਨੇ ਨਹੀਂ ਲਿਖਿਆ, ਉਹਨਾਂ ਨੇ ਜ਼ਿੰਦਗੀ ਵਿੱਚ ਦੇਖਿਆ ਹੋਏਗਾ ਵੀ ਜਦੋਂ ਮੁਸਲਮਾਨ ਆਪਣੇ ਨਮਾਜ਼ ਅਦਾ ਕਰਨ ਲੱਗਦੇ ਨੇ ਉਸ ਤੋਂ ਪਹਿਲਾਂ ਅਜ਼ਾਨ ਦਿੰਦੇ ਨੇ। ਅਜ਼ਾਨ ਕਹਿੰਦੇ ਨੇ ਉੱਚੇ ਮੁਨਾਰੇ ਤੇ ਖੜੇ ਹੋ ਕੇ, ਜਿਵੇਂ ਹੁਣ ਤੇ ਇਹ ਲਾਊਡ ਸਪੀਕਰ ਨੇ, ਉਸ ਸਮੇਂ ਇਹ ਸਾਰੀ ਸਹੂਲਤ ਉਪਲਬਧ ਨਹੀਂ ਹੁੰਦੀ ਸੀ। ਉਹ ਉਦਾਹਰਣ ਦੇ ਰਹੇ ਨੇ, ਉਹਨਾਂ ਨੇ ਦੇਖਿਆ ਹੋਏਗਾ ਵੀ ਜਦੋਂ ਮੁਸਲਮਾਨ ਮੁਨਾਰੇ ਤੇ ਚੜ੍ਹ ਕੇ ਉੱਚੀ ਦੇਣੀ ਇਹ ਹੌਕਾ ਦੇ ਰਹੇ ਨੇ ਵੀ ਹੁਣ ਨਵਾਜ਼ ਦਾ ਸਮਾਂ ਹੋ ਗਿਆ, ਜਾਂ ਉਹ ਅੱਲਾਹੂ ਅਕਬਰ ਦਾ ਜ਼ਿਕਰ ਕਰਦੇ ਸੀ ਤੇ ਉਹਦਾ ਅਰਥ ਸੀ ਵੀ ਰੱਬ ਤੂੰ ਬਹੁਤ ਵੱਡਾ ਹੈ, ਉਹਦਾ ਜ਼ਿਕਰ ਕਰਦੇ ਸੀ ਵੀ ਗੋਡ ਤੂੰ ਗ੍ਰੇਟ ਹੈ, ਜਿਵੇਂ ਅੱਜ ਅਸੀਂ ਕਹੀਏ ਵੀ ਰੱਬ ਤੂੰ ਬੜਾ ਵੱਡਾ ਮਹਾਨ ਹੈ, ਤੇਰੇ ਵਰਗਾ ਕੋਈ ਨਹੀਂ। ਕਬੀਰ ਸਾਹਿਬ ਕੱਲਾ ਮੁਸਲਮਾਨ ਨੂੰ ਨਹੀਂ ਕਹਿ ਰਹੇ, ਅਸੀਂ ਨਹੀਂ ਕਹਿੰਦੇ ਬਈ ਗੁਰੂ ਗ੍ਰੰਥ ਸਾਹਿਬ ਦੇ ਬੜੇ ਵੱਡੇ ਨੇ ਜੀ, ਇਹਨਾਂ ਦੇ ਤੁਲ ਤੇ ਕਿਸੇ ਦਾ ਮੁਕਾਬਲਾ ਕੀਤਾ ਹੀ ਨਹੀਂ ਜਾ ਸਕਦਾ। ਕੀ ਇਹ ਗੱਲ ਕਹਿਣ ਵਾਸਤੇ ਹੈ? ਕਬੀਰ ਸਾਹਿਬ ਨੇ ਜੋ ਸੰਬੋਧਨ ਕੀਤਾ ਹੈ ਉਸ ਮੁਸਲਮਾਨ ਵੀਰ ਨੂੰ, ਉਹ ਕਹਿਣ ਲੱਗੇ ਵੀ ਤੂੰ ਉੱਚੇ ਖੜੇ ਹੋ ਕੇ ਇਹ ਕਿਉਂ ਕਹਿ ਰਿਹਾ, ਉਹਨੂੰ ਕਿਉਂ ਸੁਣਾ ਰਿਹਾ ਵੀ ਤੂੰ ਬਹੁਤ ਵੱਡਾ ਹੈ, ਉਹਨੂੰ ਤੇ ਪਤਾ ਇਹ ਗੱਲ, ਤੂੰ ਆਪਣੇ ਆਪ ਨੂੰ ਸਮਝਾ ਵੀ ਰੱਬ ਬਹੁਤ ਵੱਡਾ, ਮੈਂ ਉਹਦੀ ਬਰਾਬਰੀ ਦੇ ਵਿੱਚ ਨਾ ਆਵਾਂ ਵੀ ਰੱਬ ਬਹੁਤ। ਹੁਣ ਹੁੰਦਾ ਕੀ ਹੈ, ਇੱਕ ਪਾਸੇ ਨਮਾਜ਼ ਦੇ ਵਿੱਚ ਉਹ ਉੱਚੀ ਦਣੀ ਹੌਕਾ ਦੇ ਰਿਹਾ ਵੀ ਅੱਲਾ ਜੀ ਤੁਸੀਂ ਬਹੁਤ ਵੱਡੇ ਹੋ, ਪਰ ਜਦੋਂ ਕੋਈ ਦੁੱਖ ਦਾ ਮਾਰਿਆ ਉਹਦੇ ਕੋਲ ਆਉਂਦਾ ਉਹ ਫਿਰ ਤਵੀਤ ਕਰਕੇ ਦੇ ਦਿੰਦਾ, ਫਿਰ ਰੱਬ ਕਿੱਥੇ ਵੱਡਾ ਰਹਿ ਗਿਆ ਜੀ, ਉਹ ਪਾਣੀ ਕਰਕੇ ਦੇ ਦਿੰਦਾ ਫਿਰ ਰੱਬ ਕਿੱਥੇ ਵੱਡਾ ਰਹਿ ਗਿਆ। ਇਹਦਾ ਮਤਲਬ ਕਬੀਰ ਸਾਹਿਬ ਇਹ ਅਹਿਸਾਸ ਕਰਾ ਰਹੇ ਨੇ ਉਹ ਭਲਿਆ ਉਹਨੂੰ ਨਾ ਸੁਣਾ, ਸਾਈ ਨਾ ਬਹਿਰਾ ਹੋਏ, ਉਹਨੂੰ ਕੋਈ ਜ਼ਰੂਰਤ ਨਹੀਂ ਤੇਰੀ ਆਵਾਜ਼ ਦੀ ਵੀ ਤੂੰ ਉਹਨੂੰ ਆਖੇ ਵੀ ਤੂੰ ਬਹੁਤ ਵੱਡਾ, ਤੇਰੇ ਵਰਗਾ ਕੋਈ ਨਹੀਂ, ਇਹ ਗੱਲ ਆਪਣੇ ਆਪ ਨੂੰ ਸਮਝਾ ਵੀ ਰੱਬ ਬਹੁਤ ਵੱਡਾ, ਮੈਂ ਉਹਦੀ ਰਜ਼ਾ ਦੇ ਵਿੱਚ ਤੁਰਨਾ ਕਰਾਂ। ਆਪਾਂ ਪੜ੍ਹਦੇ ਹਾਂ ਨਾ, ਜਿਹੜੇ ਨਿਤਨੇਮ ਕਰਦੇ ਹੋਵੋਗੇ ਉਹਨਾਂ ਨੇ ਰੋਜ਼ ਇਹ ਸ਼ਬਦ ਪੜ੍ਹਿਆ ਹੋਏਗਾ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਕਿ ਮੇਰੇ ਕਹਿਣ ਨਾਲ ਰੱਬ ਵੱਡਾ ਹੋ ਜਾਏਗਾ, ਜਾਂ ਤੁਸੀਂ ਕਹੋ ਵੀ ਰੱਬ ਤੂੰ ਤੇ ਬਹੁਤ ਵੱਡਾ। ਇਹ ਰੱਬ ਨੂੰ ਥੋੜ੍ਹੀ ਦੱਸਣ ਦੀ ਜ਼ਰੂਰਤ ਹੈ ਵੀ ਤੂੰ ਬਹੁਤ ਵੱਡਾ, ਇਹ ਤੇ ਆਪਣੇ ਆਪ ਨੂੰ ਸਮਝਾਉਣ ਦੀ ਜ਼ਰੂਰਤ ਹੈ ਵੀ ਰੱਬ ਬਹੁਤ ਵੱਡਾ ਹੈ, ਉਹਦੀ ਰਜ਼ਾ ਚ ਤੁਰ। ਹੁਣ ਬੰਦਾ ਤੇ ਰੱਬ ਨੂੰ ਸੁਣਾ ਰਿਹਾ ਵੀ ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਤੇ ਮਹਾਰਾਜ ਨੇ ਕਿਹਾ ਵੀ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾ। ਕਹਿੰਦੇ ਵੀ ਜੇ ਤੂੰ ਨਹੀਂ ਵੀ ਕਹੇਗਾ ਵੀ ਤੂੰ ਰੱਬ ਜੀ ਬਹੁਤ ਵੱਡਾ ਹੈ ਤੇ ਕੀ ਉਹਦੀ ਹਸਤੀ ਦੇ ਵਿੱਚ ਉਹਦਾ ਸਟੇਟਸ ਕੋਈ ਘੱਟ ਜਾਏਗਾ, ਉਹਦੀ ਹਸਤੀ ਕੋਈ ਛੋਟੀ ਹੋ ਜਾਏਗੀ? ਉਹਦੀ ਹਸਤੀ ਤੇ ਓਡੀ ਉਹ ਵੱਡੀ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ। ਜਦੋਂ ਬੰਦਾ ਮੇਰੇ ਵਰਗਾ ਕੋਈ ਧਾਰਮਿਕ ਸਥਾਨ ਦੇ ਉੱਤੇ ਸੇਵਾ ਨਿਭਾਉਂਦਾ ਹੋਏ, ਇੱਕ ਪਾਸੇ ਤੇ ਉਹ ਆਖੇ ਵੀ ਤੂੰ ਸਮਰੱਥ ਵੱਡਾ ਵੀ ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਪਰ ਨਾਲ ਦੀ ਨਾਲ ਜਦੋਂ ਕੋਈ ਆ ਕੇ ਪੁੱਛੇ ਵੀ ਮੇਰੇ ਘਰ ਦੁੱਖ ਬੜੇ ਨੇ, ਉਹ ਕਹੇ ਵੀ ਕੋਈ ਗੱਲ ਨੀ, ਏਡੀ ਕਿਹੜੀ ਗੱਲ ਹੋ ਗਈ, ਆਓ ਤੁਹਾਨੂੰ ਸ਼ਬਦ ਦਿੰਦੇ ਹਾਂ, ਸ਼ਬਦ ਪੜਿਆ ਕਰੋ ਔਖੀ ਘੜੀ ਨਾ ਦੇਖਣ ਦੀ। ਦੂਜਾ ਆ ਗਿਆ, ਉਹ ਕਹਿੰਦਾ ਜੀ ਮੇਰੇ ਸਿਰ ਕਰਜ਼ਾ ਬੜਾ, ਉਹ ਕਹਿੰਦੇ ਸ਼ਬਦ ਪੜਿਆ ਕਰੋ ਵੀ ਜਾ ਤੂੰ ਮੇਰੇ ਵੱਲ ਹੈ। ਇਹ ਕੀ ਹੈ? ਉਦੋਂ ਫਿਰ ਰੱਬ ਕਿੱਥੇ, ਉਹ ਤੇ ਛੋਟਾ ਕਰ ਦਿੱਤਾ ਨਾ, ਮੈਂ ਆਪਣੇ ਆਪ ਨੂੰ ਵੱਡਾ ਕਰ ਲਿਆ। ਉਹ ਗੱਲ ਕਬੀਰ ਸਾਹਿਬ ਉੱਥੇ ਸਮਝਾ ਰਹੇ ਨੇ ਵੀ ਕਹਿ ਨਾ ਵੀ ਰੱਬ ਜੀ ਤੂੰ ਬਹੁਤ ਵੱਡਾ ਹੈ, ਆਪਣੇ ਆਪ ਨੂੰ ਸਮਝਾ ਵੀ ਸੱਚੀ ਮੁੱਚੀ ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਨਾ। ਇਹ ਆਪਣੇ ਆਪ ਨੂੰ ਸਮਝਾ। ਤੇ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਉਸ ਹਰੀ ਨਾਲ ਜੁੜਨਾ ਕਰੋ ਜੇਠ ਦੇ ਮਹੀਨੇ ਵਿੱਚ, ਜਿਹੜਾ ਸਾਰਿਆਂ ਨਾਲੋਂ ਵੱਡਾ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨ, ਉਹਦੇ ਅੱਗੇ ਸਾਰੇ ਨਿਉਂਦੇ ਨੇ, ਸਾਰੇ ਉਹਨਾਂ ਉਹਦੀ ਹਸਤੀ ਦੇ ਅੱਗੇ ਸਾਰਿਆਂ ਦੀ ਹਸਤੀ ਬੜੀ ਵੱਡੀ ਬੜੀ ਛੋਟੀ ਹੈ, ਤੇ ਉਹਦੇ ਨਾਲ ਜੁੜਨ ਦਾ ਕੀ ਲਾਭ ਹੋਏਗਾ? ਸਾਡਾ ਕੁਐਸਚਨ ਹੁੰਦਾ ਨਾ, ਉਹ ਜੀ ਬਾਣੀ ਦਾ ਪਾਠ ਕਰੀਏ ਫਿਰ ਕੀ ਹੋਏਗਾ ਜੀ, ਗੁਰਦੁਆਰੇ ਜਾਵਾਂਗੇ ਫਿਰ ਕੀ ਹੋਏਗਾ? ਤੇ ਮਹਾਰਾਜ ਕਹਿਣ ਲੱਗੇ ਹਰ ਸੱਜਣ ਹਰੀ ਰੂਪੀ, ਸੱਜਣ ਹਰੀ ਰੂਪੀ। ਹੁਣ ਦੇਖੋ ਉਹੀ ਪ੍ਰਕਰਨ ਨੂੰ ਧਿਆਨ ਚ ਰੱਖਿਓ, ਫਿਰ ਗੱਲ ਸੌਖੀ ਸਮਝ ਪੈ ਜਾਏਗੀ। ਉੱਪਰ ਪੜਿਆ ਹਰ ਜੇਠ, ਇੱਥੇ ਗੱਲ ਫਿਰ ਪਰਮਾਤਮਾ ਦੀ ਉਹ ਕਰ ਰਹੇ ਨੇ, ਪਰ ਇੱਥੇ ਕੀ ਆ ਗਿਆ? ਹਰ ਸੱਜਣ, ਹਰੀ ਮੇਰਾ ਸੱਜਣ ਹੈ। ਹਰ ਸੱਜਣ ਦਾਵਣ ਲੱਗਿਆ, ਦਾਵਣ ਦਾਮਨ ਨੂੰ ਕਹਿੰਦੇ ਨੇ, ਦਾਮਨ ਸ਼ਬਦ ਤੋਂ ਦਾਵਣ ਬਣਿਆ ਪੱਲਾ, ਵੀ ਜਿਹੜੇ ਹਰੀ ਰੂਪੀ ਸੱਜਣ ਦੇ ਪੱਲੇ ਨਾਲ ਲੱਗ ਜਾਂਦੇ ਨੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਉਹਨਾਂ ਨੂੰ ਕੋਈ ਵੀ ਵਕਾਰ ਆਪਣੀ ਜਕੜਨ ਦੇ ਵਿੱਚ ਬੰਨ ਨਹੀਂ ਸਕਦਾ। ਪਰ ਜਿਹੜੀ ਜੇਠ ਦੇ ਮਹੀਨੇ ਵਿੱਚ ਧੁੱਪ ਪਈ, ਉਹ ਤੋਂ ਬਚਣ ਵਾਸਤੇ ਤੇ ਅਸੀਂ ਏਸੀ ਲਾ ਲਏ, ਅਸੀਂ ਗਰਮੀ ਤੋਂ ਬਚਣ ਦੇ ਸਾਧਨ ਪੈਦਾ ਕਰ ਲਏ, ਪਰ ਜਿਹੜੀ ਸਾਡੇ ਅੰਦਰ ਤਪਸ਼ ਸੀ, ਉਹ ਤਪਸ਼ ਕਿਸ ਗੱਲ ਦੀ ਸੀ? ਉਹਨੂੰ ਗੁਰਬਾਣੀ ਨੇ ਇਉਂ ਬਿਆਨ ਕੀਤਾ, ਜੀਓ ਤਪਤ ਹੈ ਬਾਰੋ ਬਾਰ। ਉਹ ਕਹਿੰਦੇ ਵੀ ਅੰਦਰ ਜਿਹੜਾ ਤਪ ਰਿਹਾ ਹੈ ਨਾ, ਇਹ ਏਸੀ ਨਾਲ ਠੰਡਾ ਨਹੀਂ ਹੋਣਾ। ਬੰਦਾ ਦੇਖੋ ਕਈ ਵਾਰੀ ਅਸੀਂ ਤੁਰੇ ਜਾਈਏ ਨਾ, ਇੱਥੇ ਤੇ ਨਿਯਮ ਤਕਰੀਬਨ ਸਾਰੇ ਹੀ ਫੋਲੋ ਕਰਦੇ ਨੇ, ਪਰ ਜਦੋਂ ਕੋਈ ਨਹੀਂ ਫੋਲੋ ਕਰਦਾ, ਜੇ ਸਾਡੇ ਗੱਡੀ ਦੇ ਵਿੱਚ ਮੰਨ ਲਓ ਏਸੀ ਚੱਲਿਆ ਹੋਇਆ, ਠੰਡ ਦੇ ਵਿੱਚ ਬੈਠੇ ਹਾਂ, ਅੱਗੇ ਇੱਕਦਮ ਅਚਾਨਕ ਕਿਸੇ ਨੇ ਬ੍ਰੇਕ ਮਾਰੀ ਤੇ ਅਸੀਂ ਇੱਕਦਮ ਗੁੱਸੇ ਵਿੱਚ ਆ ਕੇ ਉਹਨੂੰ ਬੋਲ ਕਬੋਲ ਬੋਲ ਬੈਠਦੇ ਹਾਂ ਵੀ ਇਹ ਅੰਨਾ ਹੋ ਗਿਆ, ਇਹਨੂੰ ਦਿਸਦਾ ਨਹੀਂ। ਬਾਹਰੀ ਸਾਧਨ ਤਨ ਤੇ ਠੰਡਾ ਕਰ ਸਕਦੇ ਨੇ, ਪਰ ਮਨ ਠੰਡਾ ਨਹੀਂ ਕਰ ਸਕਦੇ। ਮਨ ਨੂੰ ਠੰਡਾ ਕਰੇਗੀ ਗੁਰੂ ਦੀ ਬਾਣੀ। ਕਹਿਣ ਲੱਗੇ ਜਿਹੜੇ ਹਰੀ ਰੂਪੀ ਸੱਜਣ ਦੇ ਲੜ ਲੱਗ ਜਾਂਦੇ ਨੇ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਫਿਰ ਵਕਾਰ ਉਹਨੂੰ ਬੰਨ ਨਹੀਂ ਸਕਦੇ, ਵਕਾਰ ਉਹਨੂੰ ਬਾਰ ਬਾਰ ਦੁਖੀ ਨਹੀਂ ਕਰਨਗੇ। ਇਹ ਹੋਇਆ ਕਿਉਂ? ਕਿਉਂਕਿ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਦੋਂ ਤੁਖਾਰੀ ਰਾਗ ਦੇ ਵਿੱਚ ਵੀ ਸਤਿਗੁਰਾਂ ਨੇ ਬਾਰਾਂ ਮਾਹ ਦੀ ਬਾਣੀ ਉਚਾਰਨ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਲਿਖਿਆ ਮਾਂ ਜੇਠ ਭਲਾ। ਕਹਿਣ ਲੱਗੇ ਜੇਠ ਦਾ ਮਹੀਨਾ ਵੀ ਭਲਾ ਹੋ ਸਕਦਾ ਤੇਰੇ ਵਾਸਤੇ, ਤੂੰ ਭੁਲੇਖੇ ਚ ਨਾ ਰਹੀ ਵੀ ਸ਼ਾਇਦ ਦਿਨਾਂ ਦੇ ਵਿੱਚ ਕੋਈ ਚੰਗੇ ਮਾੜੇ ਦੀ ਗੱਲ ਕਰ ਰਹੇ ਨੇ। ਕਹਿੰਦੇ ਨਾ, ਜੇਠ ਵੀ ਭਲਾ ਹੋ ਸਕਦਾ, ਕਿੱਦਾਂ ਹੋਏਗਾ? ਕਹਿਣ ਲੱਗੇ ਮਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਕਹਿਣ ਲੱਗੇ ਜੇ ਰੱਬ ਨਹੀਂ ਵਿਸਰੇਗਾ ਤੇ ਤੇਰਾ ਜੇਠ ਵੀ ਭਲਾ ਹੋ ਜਾਏਗਾ, ਤੈਨੂੰ ਮਾਲਕ ਨਹੀਂ ਭੁੱਲਣਾ ਚਾਹੀਦਾ। ਥਲ ਤਪੈ ਸਰ ਭਾਰ, ਥਲ ਕਹਿੰਦੇ ਨੇ ਧਰਤੀ ਨੂੰ, ਤਪੇ ਦਾ ਅਰਥ ਹੈ ਤਪਦੀ ਹੈ, ਇਹ ਹਿਰਦਾ ਰੂਪੀ ਧਰਤੀ ਤਪ ਰਹੀ ਹੈ, ਕਾਹਦੇ ਨਾਲ? ਵਕਾਰਾਂ ਦੇ ਨਾਲ। ਥਲ ਤਪੈ ਸਰ, ਸਰ ਦਾ ਅਰਥ ਹੈ ਵਾਂਗ, ਭਾਰ ਦਾ ਅਰਥ ਹੈ ਭੱਠੀ। ਕਹਿਣ ਲੱਗੇ ਵੀ ਇਹ ਸਰੀਰ ਕਹਿੰਦੇ ਭੱਠੀ ਦੀ ਵਾਂਗੂ ਤਪ ਰਿਹਾ ਹੈ। ਧਨ ਬਿਨੋ ਕਰੇ, ਕਹਿਣ ਲੱਗੇ ਵੀ ਉਹ ਸਾਧਨ ਜਿਹੜੀ ਹੈ ਉਹ ਜੀਵ ਰੂਪੀ ਇਸਤਰੀ ਜਗਿਆਸੂ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਹਨੂੰ ਠੰਡ ਪਾਓ, ਤੇ ਉਹ ਤਪਤ ਮਾਹੇ ਠੰਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ। ਉਹ ਗੁਰੂ ਦੀ ਬਾਣੀ ਦੇ ਨਾਲ ਹੀ ਅੰਦਰ ਠੰਡ ਪੈ ਸਕਦੀ ਹੈ। ਤੇ ਉੱਥੇ ਕਹਿਣ ਲੱਗੇ ਵੀ ਕਿਸੇ ਨਾ ਦੇਈ ਬੰਨ, ਫਿਰ ਅੱਗੇ ਆਇਆ ਮਾਣਕ ਮੋਤੀ, ਮਾਣਕ ਮੋਤੀ ਨਾਮ ਪ੍ਰਭ। ਇਸ ਪੰਕਤੀ ਨੂੰ ਫਿਰ ਦੁਬਾਰੇ ਪੜ੍ਹੀਏ, ਮਾਣਕ ਕੀ ਹੈ ਮੋਤੀ ਕੀ ਹੈ, ਇਸੇ ਪੰਕਤੀ ਚ ਸਤਿਗੁਰਾਂ ਨੇ ਸਮਝਾਇਆ। ਫਿਰ ਪੜ੍ਹੋ, ਮਾਣਕ ਮੋਤੀ ਨਾਮ ਪ੍ਰਭ। ਕੀ ਹੈ ਜੀ ਮਾਣਕ ਮੋਤੀ? ਪ੍ਰਭੂ ਦਾ ਨਾਮ। ਹੁਣ ਕਿਹੜਾ ਟੀਕਾ ਖੋਲਣਾ ਹੈ ਜੀ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜਦੋਂ ਇਹੋ ਹੀ ਤੇ ਖੇਡ ਹੈ ਵੀ ਆਪਾਂ ਕਾਹਲੀ ਕਾਹਲੀ, ਪਤਾ ਹੀ ਨਹੀਂ ਲੱਗਦਾ ਵੀ ਕਦੋਂ ਜਪਜੀ ਸਾਹਿਬ ਸ਼ੁਰੂ ਹੋਇਆ ਤੇ ਕਦੋਂ ਕੇਤੀ ਛੁੱਟੀ ਨਾਲ ਹੋ ਗਿਆ। ਉਦੋਂ ਹੀ ਅੱਛਾ ਜਪਜੀ ਸਾਹਿਬ ਪੜ੍ਹਿਆ ਗਿਆ, ਮੈਨੂੰ ਤੇ ਨਹਾਉਂਦਿਆਂ ਨੂੰ ਪਤਾ ਹੀ ਨਹੀਂ ਲੱਗਿਆ। ਗੱਲ ਸੀ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ, ਤੱਤ ਤੇ ਗੁਆਚ ਗਿਆ, ਅੰਦਰ ਦੀ ਅਡੋਲਤਾ ਤੇ ਆਈ ਨਹੀਂ। ਤੇ ਉੱਥੇ ਜਦੋਂ ਕਹਿਣ ਲੱਗੇ ਵੀ ਮਾਣਕ ਮੋਤੀ ਨਾਮ ਪ੍ਰਭ, ਪ੍ਰਭੂ ਦਾ ਨਾਮ ਹੀ ਮਾਣਕ ਮੋਤੀ ਹੈ। ਤੇ ਇਹ ਕੀ ਹੈ? ਕਹਿਣ ਲੱਗੇ ਉਹਨ ਲੱਗੇ ਨਾਹੀਂ ਸੰਨ। ਸੰਨ ਕਹਿੰਦੇ ਨੇ ਵੀ ਚੋਰ, ਜਿੱਥੇ ਕੋਈ ਚੋਰ ਚੋਰੀ ਕਰਦਾ, ਕੋਈ ਦੀਵਾਰ ਤੋੜ ਕੇ ਘਰ ਦਾ ਸਮਾਨ ਲੁੱਟ ਲੈ ਜਾਂਦਾ ਜਾਂ ਕੋਈ ਦੁਕਾਨ ਦਾ ਸਮਾਨ ਚੁੱਕ ਲੈ ਜਾਂਦਾ, ਅਸੀਂ ਕਹਿੰਦੇ ਵੀ ਫਲਾਣੀ ਥਾਂ ਤੇ ਸੰਨ ਲਾ ਲਈ ਗਈ ਵੀ ਚੋਰੀ ਹੋ ਗਈ ਉੱਥੇ। ਪਰ ਮਹਾਰਾਜ ਕਹਿਣ ਲੱਗੇ ਵੀ ਜੇ ਤੁਹਾਨੂੰ ਜੇਠ ਦੇ ਮਹੀਨੇ ਵਿੱਚ ਗੁਰੂ ਦੇ ਪੱਲੇ ਨਾਲ ਲੱਗਣ ਦੀ ਜਾਚ ਆ ਗਈ, ਤੁਸੀਂ ਗੁਰੂ ਦੇ ਨਾਲ ਜੁੜ ਗਏ, ਫਿਰ ਕਹਿਣ ਲੱਗੇ ਤੁਹਾਡੇ ਜੀਵਨ ਦੇ ਵਿੱਚੋਂ ਜਿਹੜੇ ਮਾਣਕ ਮੋਤੀ ਨੇ ਨਾਮ ਦੇ, ਇਹਨਾਂ ਨੂੰ ਕੋਈ ਵੀ ਚੁਰਾ ਕੇ ਨਹੀਂ ਲਿਜਾ ਸਕਦਾ। ਗੁਰਬਾਣੀ ਵਿੱਚ ਹਵਾਲਾ ਆਉਂਦਾ ਇਸ ਹਰ ਧਨ ਕਾ। ਹੁਣ ਦੇਖਿਓ ਕਿੰਨੇ ਸੌਖੇ ਸ਼ਬਦ ਵਰਤੇ ਨੇ ਗੁਰੂ ਸਾਹਿਬ ਨੇ, ਪਰ ਕਿਉਂਕਿ ਸਾਡਾ ਗੁਰਮੁਖੀ ਬੋਲੀ ਦੇ ਨਾਲ ਸੰਬੰਧ ਟੁੱਟਣ ਦਾ ਇਹ ਵੱਡਾ ਵੱਡਾ ਕਾਰਨ ਹੋ ਗਿਆ ਵੀ ਸਾਨੂੰ ਲੱਗਿਆ ਵੀ ਇਹ ਬੋਲੀ ਸਿਰਫ ਇੱਕ ਥਾਂ ਵਾਸਤੇ ਹੈ, ਪਰ ਸਾਧ ਸੰਗਤ ਜਿਹੜੇ ਅਰਥ ਤੁਸੀਂ ਗੁਰਮੁਖੀ ਵਿੱਚ ਕਰ ਸਕਦੇ ਹੋ ਹੋਰ ਕਿਸੇ ਵੀ ਭਾਸ਼ਾ 'ਚ ਨਹੀਂ ਕਰ ਸਕਦੇ, ਤੁਹਾਨੂੰ ਸ਼ਬਦ ਹੀ ਨਹੀਂ ਲੱਭਣਗੇ ਪ੍ਰੋਪਰ। ਤੇ ਮਹਾਰਾਜ ਕਹਿਣ ਲੱਗੇ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ। ਸ਼ਰੀਕ ਸਾਰੇ ਸਮਝਦੇ ਹੋ, ਹੈ ਨਾ ਜੀ, ਕਿੰਨਾ ਸੌਖਾ ਹੈ। ਕਹਿਣ ਲੱਗੇ ਵੀ ਜੇ ਹਰੀ ਦੇ ਗੁਣਾ ਰੂਪੀ ਧਨ ਤੁਹਾਡੀ ਜ਼ਿੰਦਗੀ 'ਚ ਹੋਏਗਾ, ਫਿਰ ਇਹਦਾ ਕੋਈ ਸ਼ਰੀਕ ਨਹੀਂ ਬਣ ਸਕਦਾ। ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ, ਕਿਸੇ ਕਾ ਖਤ ਨਾਹੀਂ। ਖਤ ਤਾਂ ਸਮਝਦੇ ਹੋ, ਚਿੱਠੀ ਨਾਲ ਸੰਬੰਧਿਤ ਹੈ, ਪਰ ਇੱਥੇ ਖਤ ਸ਼ਬਦ ਵਰਤਿਆ ਗਿਆ ਜਦੋਂ ਕੋਈ ਕਿਸੇ ਨੂੰ ਜ਼ਮੀਨ ਦੇ ਦਿੰਦਾ, ਵੇਚ ਦਿੰਦਾ, ਉਹਦਾ ਪਟਾ ਉਹਦੇ ਨਾਮ ਲਿਖਾਇਆ ਜਾਂਦਾ। ਕਹਿੰਦੇ ਹਰੀ ਰੂਪੀ ਨਾਮ ਰੂਪੀ ਧਨ ਦਾ ਪਟਾ ਵੀ ਕਿਸੇ ਨੇ ਆਪਣੇ ਨਾਂ ਨਹੀਂ ਲਿਖਾਇਆ, ਵੀ ਇਹ ਮੇਰਾ ਹੀ ਹੈ, ਕਿਸੇ ਹੋਰ ਦਾ ਹੋ ਨਹੀਂ ਸਕਦਾ। ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀਵ ਬੰਨੈ ਰੋਲ ਨਾਹੀਂ। ਸੀਵ ਬੰਨੈ, ਜਦੋਂ ਖੇਤਾਂ ਦਾ ਬਟਵਾਰਾ ਹੁੰਦਾ ਨਾ, ਬੰਨ ਜਿਹੜਾ ਵਿੱਚ ਪਾਇਆ ਜਾਂਦਾ ਜਾਂ ਕੋਈ ਕਿਆਰੀ ਬਣਾਈ ਜਾਂਦੀ ਹੈ, ਉਹਨੂੰ ਡੌਲ ਜਿਹੜਾ ਉਹ ਬੰਨ ਮਾਰਿਆ ਗਿਆ। ਕਹਿਣ ਲੱਗੇ ਇੱਦਾਂ ਕੋਈ ਇਹਦਾ ਬੰਨ ਵੀ ਨਹੀਂ ਮਾਰ ਸਕਦਾ, ਵੀ ਇੰਨਾ ਕੁ ਰੱਬ ਦਾ ਨਾਂ ਤੇਰਾ ਹੋ ਗਿਆ, ਇੰਨਾ ਕੁ ਮੇਰਾ ਹੋ ਗਿਆ, ਇਹ ਵੀ ਵੰਡੀ ਨਹੀਂ ਪਾ ਸਕਦਾ। ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ, ਕਿਸੇ ਕਾ ਖਤ ਨਾਹੀਂ, ਕਿਸੇ ਕੇ ਸੀਵ ਬੰਨੈ ਰੋਲ ਨਾਹੀਂ। ਜੇ ਕੋ ਹਰ ਧਨ ਕੀ, ਕਹਿਣ ਲੱਗਾ ਜਿਹੜਾ ਕੋਈ ਵੀ ਇਸ ਹਰੀ ਰੂਪੀ ਧਨ ਦੀ, ਉਸਦੇ ਗੁਣਾਂ ਦੀ ਬਖੀਲੀ ਕਰੇ, ਬਖੀਲੀ ਹੁੰਦੀ ਹੈ ਨਿੰਦਿਆ ਕਰਨੀ, ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਨੂੰ ਬਦਨਾਮ ਕਰਨਾ। ਜੇ ਕੋ ਹਰ ਧਨ ਕੀ ਬਖੀਲੀ ਕਰੇ, ਤਿਸ ਕਾ ਮੋਹ ਚੌ ਕੁੰਡਾਂ ਵਿੱਚ ਕਾਲਾ ਕਰਾਇਆ। ਕਹਿਣ ਲੱਗੇ ਵੀ ਉਸ ਬੰਦੇ ਦੀ ਕੋਈ ਵੀ ਇੱਜ਼ਤ ਨਹੀਂ ਕਰੇਗਾ ਜਿਹੜਾ ਕਹੇਗਾ ਵੀ ਰੱਬ ਦੇ ਨਾਂ ਦੀ ਤੇ ਲੋੜ ਹੀ ਨਹੀਂ, ਇਹਦਾ ਕੀ ਕਰਨਾ। ਇੱਕ ਉਦਾਹਰਨ ਹੋਰ, ਕਹਿਣ ਲੱਗੇ ਹਰ ਧਨ ਕੋ ਉਚੱਕਾ ਨੇੜ ਨਾ ਆਵਈ। ਹੁਣ ਕਿੰਨੇ ਪ੍ਰਮਾਣ, ਉਚੱਕਾ ਜਿਹੜਾ ਲੁਟੇਰਾ ਹੁੰਦਾ ਲੁੱਟ ਕੇ ਲਿਜਾਣ ਵਾਲਾ, ਹਰ ਧਨ ਕੋ ਉਚੱਕਾ ਨੇੜ ਨਾ ਆਵਈ, ਜਮ ਜਾਗਾਤੀ ਡੰਡ ਨਾ ਲਗਾਈ। ਕਹਿਣ ਲੱਗੇ ਜਮ ਰੂਪੀ ਵਿਕਾਰ ਜਿਹੜੇ ਨੇ ਉਹ ਵੀ ਸਾਨੂੰ ਦੁਖੀ ਨਹੀਂ ਕਰ ਸਕਦੇ। ਹੁਣ ਜਦੋਂ ਉੱਥੇ ਸ਼ਬਦ ਆਇਆ ਬੜਾ ਸੌਖਾ ਸਮਝ ਪੈ ਗਿਆ ਵੀ ਮਾਣਕ ਮੋਤੀ ਕੀ ਨੇ, ਨਾਮ ਪ੍ਰਭ। ਮਾਣਕ ਮੋਤੀ ਕੀ ਨੇ, ਨਾਮ ਪ੍ਰਭ ਉਹਨ ਲੱਗੇ ਨਾਹੀਂ ਸਨ। ਉਹਨੂੰ ਕੋਈ ਚੋਰ ਚੁਰਾ ਕੇ ਨਹੀਂ ਲਿਜਾ ਸਕਦਾ ਵੀ ਕੋਈ ਕਹੇ ਵੀ ਇਹ ਚੋਰੀ ਹੋ ਗਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਵਿੱਚ ਇੱਕ ਹੋਰ ਥਾਂ ਤੇ, ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਮਾਣਕ ਮੋਤੀ ਕੀ ਨੇ ਮਤ ਦੇ ਵਿੱਚ? ਗੁਰੂ ਦੀ ਸਿੱਖਿਆ। ਕਿੰਨੇ ਹੀ ਪ੍ਰਮਾਣ ਸਾਨੂੰ ਗੁਰਬਾਣੀ ਵਿੱਚੋਂ ਹੀ ਮਿਲ ਜਾਣੇ ਨੇ, ਸਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਪੈਣੀ, ਕਿਉਂਕਿ ਮੇਰੇ ਗੁਰੂ ਨੇ ਉਹ ਮੈਨੂੰ ਸਮਝਾ ਦਿੱਤਾ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀਂ ਸਨ। ਤੇ ਜਦੋਂ ਇਹ ਗੁਣ ਸਾਡੀ ਜ਼ਿੰਦਗੀ ਚ ਆਏ ਫਿਰ ਕੀ ਹੋਏਗਾ? ਰੰਗ ਸਭੈ ਨਾਰਾਇਣ ਜੇਤੇ ਮਨ ਪਾਵਨ। ਰੰਗ ਕਹਿੰਦੇ ਨੇ ਕੌਤਕ। ਫਿਰ ਜਦੋਂ ਪਰਮੇਸ਼ਰ ਦੇ ਗੁਣਾਂ ਰੂਪੀ ਧਨ ਸਾਡੀ ਜ਼ਿੰਦਗੀ ਦੇ ਵਿੱਚ ਹੋਇਆ, ਫਿਰ ਉਹਦੇ ਸਾਰੇ ਹੀ ਕੌਤਕ ਸਾਨੂੰ ਚੰਗੇ ਲੱਗਣਗੇ। ਉਹਦੇ ਕੌਤਕਾਂ ਦੇ ਉੱਤੇ, ਉਹਦੇ ਕੀਤੇ ਹੋਏ ਦੇ ਅਸੀਂ ਉਟੰਗਣ ਨਹੀਂ ਕਰਾਂਗੇ ਵੀ ਰੱਬ ਜੀ ਤੁਸੀਂ ਮੇਰੇ ਅਕੋਰਡਿੰਗ ਨਹੀਂ ਕੁਛ ਕੀਤਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਦੋਂ ਐਸੀ ਵਿਚਾਰ ਸਾਨੂੰ ਬਖਸ਼ਦੇ ਨੇ, ਕਹਿਣ ਲੱਗੇ ਤੁਸੀਂ ਕੀ ਕਰਨਾ? ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਮੇਰੇ ਮਾਲਕ ਨੂੰ ਪਾਉਂਦਾ ਹੈ ਉਹ ਤੂੰ ਕਰਨਾ ਕਰ, ਆਪਣੀ ਮਰਜ਼ੀ ਵਾਲਾ ਪਾਸਾ ਛੱਡ ਵੀ ਮੈਂ ਤੇ ਆਪਣੀ ਮਰਜ਼ੀ ਕਰਨੀ ਹੈ, ਫਿਰ ਤੇ ਮਨ ਦੀ ਮਤ ਹੋ ਜਾਏਗੀ। ਤੇ ਜਦੋਂ ਜਿਹਨਾਂ ਸਿੱਖਾਂ ਨੇ ਇਸ ਜੇਠ ਦੇ ਮਹੀਨੇ ਦੇ ਵਿੱਚ ਉਹ ਛੋਟਾ ਘੱਲੂਘਾਰਾ ਹੰਢਾਇਆ, ਜਿਹਦਾ ਥੋੜ੍ਹਾ ਜਿਹਾ ਜ਼ਿਕਰ ਕਿਉਂਕਿ ਸਮੇਂ ਦੇ ਅਨੁਸਾਰ ਹੀ ਇਸਦਾ ਪਹਿਲੀ ਵਾਰੀ ਜਦੋਂ ਦਾਸ ਜਦੋਂ ਪਿਛਲੀ ਵਾਰ ਇਹਨਾਂ ਦਿਨਾਂ ਦੇ ਵਿੱਚ ਇੱਥੇ ਹਾਜ਼ਰੀ ਭਰੀ ਸੀ, ਛੋਟੇ ਘੱਲੂਘਾਰੇ ਦੇ ਬਾਰੇ ਵਿਚਾਰ ਹੋਈ ਸੀ, ਉਹ ਤੁਸੀਂ ਯੂਟਿਊਬ 'ਤੇ ਵੀ ਸੁਣ ਸਕਦੇ ਹੋ। ਧੰਨ ਗੁਰੂ ਸੱਚੇ ਪਾਤਸ਼ਾਹ ਦੇ ਉਹ ਪਿਆਰੇ ਗੁਰਸਿੱਖ ਜਿਹੜੇ ਕਿ 1745 ਦੇ ਵਿੱਚ ਜਦੋਂ ਭਾਈ ਮਨੀ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਹੋਰ ਗੁਰਸਿੱਖ ਪਿਆਰੇ ਨੇ ਜਾਂ ਜਿਨ੍ਹਾਂ ਦੀ ਗੱਲ ਇਤਿਹਾਸ ਦੇ ਵਿੱਚ ਚੱਲਦੀ ਹੈ, ਜਦੋਂ ਆਪਾਂ 1745 ਦਾ ਜ਼ਿਕਰ ਕਰਦੇ ਹਾਂ ਤੇ ਇਸ ਤੋਂ ਪਹਿਲਾਂ ਜ਼ਕਰੀਆ ਖਾਨ ਦੇ ਜ਼ੁਲਮਾਂ ਦਾ ਬੜਾ ਵੱਡਾ ਚਿੱਠਾ ਜਿਹੜਾ ਹੈ ਉਹ ਇਤਿਹਾਸ ਵਿੱਚ ਲਿਖਿਆ ਹੋਇਆ। ਪਰ ਨਾਲ ਹੀ ਜਦੋਂ 1745 ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਬ ਕਪੂਰ ਸਿੰਘ ਹੋਰਾਂ ਨੇ ਫਿਰ ਇੱਕ ਜਥੇਬੰਦਕ ਇਕੱਠ ਕੀਤਾ ਸੀ, ਉਹਦੇ ਵਿੱਚ ਜਥਿਆਂ ਦੇ ਵਿੱਚ ਵੰਡ ਕੀਤੀ ਸੀ ਵੀ ਤੁਸੀਂ ਜਥੇਬੰਦਕ ਹੋ ਕੇ ਸਮਾਜ ਦੇ ਵਿੱਚ ਵਿਚਰੋ। ਪਰ ਜਦੋਂ ਇਹ ਜਥੇਬੰਦਕ ਜਥੇ ਵਿਚਰਦੇ ਹੁੰਦੇ ਸੀ ਤੇ ਇੱਕ ਵਾਰੀ ਸਮਾਂ ਆਇਆ, ਅਹਿਮਦਾਬਾਦ ਦੀ ਧਰਤੀ ਤੇ ਇੱਕ ਪਿੰਡ ਪੈਂਦਾ ਖੋਖਰਾਂ ਵਾਲੀ। ਖੋਖਰਾਂ ਵਾਲੀ ਪਿੰਡ ਦੇ ਨਾਲ ਹੀ ਇੱਕ ਪਿੰਡ ਹੋਰ ਹੈ ਬੱਦੋ ਕੀ ਗੁਸਾਈਆਂ। ਉੱਥੇ ਸਿੱਖਾਂ ਨੇ ਟਿਕਾਣਾ ਕੀਤਾ। ਉਹਨਾਂ ਸਿੱਖਾਂ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਸੁੱਖਾ ਸਿੰਘ ਮਾੜੀ ਕੰਬੋਕੇ ਇਤਿਹਾਦਿਕ ਸਿੱਖ ਉਸ ਜਥੇ ਵਿੱਚ ਸ਼ਾਮਲ ਸੀ। ਹੁਣ ਜਦੋਂ ਇੱਥੇ ਟਿਕਾਣਾ ਕੀਤਾ ਸਿੱਖਾਂ ਨੇ, ਕਿਉਂਕਿ ਭੁੱਖਣ ਭਾਣੇ ਸੀ ਕਾਫੀ ਦਿਨਾਂ ਤੋਂ, ਇੱਥੇ ਰੁਕ ਕੇ ਕੁਛ ਲੰਗਰ ਤਿਆਰ ਕਰਨ ਲੱਗੇ ਨੇ। ਜਦੋਂ ਲੰਗਰ ਤਿਆਰ ਕਰਨ ਲੱਗੇ, ਨਾਲ ਦਾ ਹੀ ਪਿੰਡ ਹੈ ਇੱਕ ਗੋਂਦਵਾਲਾ, ਉਸ ਗੋਂਦਵਾਲ ਪਿੰਡ ਦਾ ਇੱਕ ਮੁਸਲਮਾਨ ਰਹਿਣ ਵਾਲਾ, ਉਹਨੇ ਜਾ ਕੇ ਲਖਪਤ ਰਾਏ ਦੇ ਭਰਾ ਜਸਪਤ ਰਾਏ ਨੂੰ ਸ਼ਿਕਾਇਤ ਕੀਤੀ ਵੀ ਤੇਰੇ ਇਲਾਕੇ ਦੇ ਵਿੱਚ ਵੀ ਸਿੱਖਾਂ ਨੇ ਟਿਕਾਣਾ ਕੀਤਾ ਹੋਇਆ ਵੀ ਉਹ ਕੋਈ ਕਾਰਾ ਕਰਨਗੇ। ਤੇ ਜਸਪਤ ਰਾਏ ਆਪਣੇ ਹੰਕਾਰ ਦੇ ਵਿੱਚ ਆ ਕੇ ਸਿੱਖਾਂ ਦੇ ਉੱਤੇ ਹਮਲਾਵਰ ਹੋਣ ਦਾ ਯਤਨ ਕਰਦਾ, ਬਈ ਤੁਸੀਂ ਹੁਣੇ ਹੀ ਮੇਰਾ ਇਲਾਕਾ ਖਾਲੀ ਕਰੋ। ਤੇ ਸਿੱਖਾਂ ਨੇ ਬੇਨਤੀ ਕੀਤੀ ਬਈ ਕੋਈ ਗੱਲ ਨਹੀਂ, ਵੀ ਅਸੀਂ ਪ੍ਰਸ਼ਾਦਾ ਤਿਆਰ ਕਰ ਰਹੇ ਹਾਂ, ਲੰਗਰ ਪਾਣੀ ਤਿਆਰ ਹੋਏਗਾ, ਅਸੀਂ ਛਕਾਂਗੇ ਤੇ ਛੱਕ ਕੇ ਇੱਥੋਂ ਤੁਰ ਜਾਵਾਂਗੇ, ਤੁਹਾਡੇ ਇਲਾਕੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਨੀ। ਜਸਪਤ ਰਾਏ ਨਾ ਮੰਨਿਆ, ਉਹ ਕਹਿਣ ਲੱਗਾ ਵੀ ਤੁਸੀਂ ਹੁਣੇ ਹੀ ਮੇਰਾ ਇਲਾਕਾ ਖਾਲੀ ਕਰੋ, ਨਹੀਂ ਤੇ ਜਿਹੜਾ ਹੈ ਤੁਹਾਡੇ ਉੱਤੇ ਹੁਣੇ ਹੀ ਹਮਲਾ ਕੀਤਾ ਜਾਏਗਾ। ਤੇ ਜਦੋਂ ਸਿੱਖਾਂ ਨੇ ਫਿਰ ਦੁਬਾਰੇ ਆਖਿਆ ਵੀ ਅਸੀਂ ਇੱਥੇ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹਦੇ ਕਰਕੇ ਤੁਹਾਨੂੰ ਨੁਕਸਾਨ ਹੋਏ, ਅਸੀਂ ਪ੍ਰਸ਼ਾਦਾ ਛਕਣਾ ਤੇ ਇੱਥੋਂ ਚਲੇ ਜਾਣਾ। ਪਰ ਜਦੋਂ ਜਸਪਤ ਰਾਏ ਨਾ ਮੰਨਿਆ ਤੇ ਜਸਪਤ ਰਾਏ ਨੇ ਆਪਣੇ ਅਹਿਲਕਾਰਾਂ ਨੂੰ ਆ ਕੇ ਹਮਲਾ ਕਰ ਦਿੱਤਾ, ਤੇ ਜਦੋਂ ਹਮਲਾ ਕੀਤਾ ਸਿੱਖਾਂ ਨੇ ਸਾਹਮਣਾ ਕੀਤਾ ਤੇ ਸਾਹਮਣੇ ਦੇ ਵਿੱਚ ਇੱਕ ਸਿੱਖ ਭਾਈ ਨਿਬਾਹੂ ਸਿੰਘ ਜੀ, ਉਹ ਹਾਥੀ ਦੀ ਪੂਛ ਫੜ ਕੇ ਉੱਪਰ ਚੜ ਜਾਂਦਾ ਤੇ ਜਸਪਤ ਰਾਏ ਦਾ ਸਿਰ ਵੱਢ ਦਿੰਦਾ ਵੀ ਜਦ ਤੈਨੂੰ ਪਿਆਰ ਨਾਲ ਸਮਝਾ ਦਿੱਤਾ ਵੀ ਭਲਿਆ ਅਸੀਂ ਪ੍ਰਸ਼ਾਦਾ ਛਕਣਾ, ਤੈਨੂੰ ਕੁਝ ਕਹਿਣਾ ਹੀ ਨਹੀਂ, ਨਾ ਤੇਰੇ ਇਲਾਕੇ 'ਚ ਕੋਈ ਕਾਰਵਾਈ ਕਰਨੀ ਹੈ। ਬੜੀ ਫੁਰਤੀ ਦੇ ਨਾਲ ਨਿਬਾਹੂ ਸਿੰਘ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ। ਇੱਕ ਗੱਲ ਇੱਥੇ ਹੋਰ, ਜਿਹੜਾ ਜਸਪਤ ਰਾਏ ਤੇ ਲਖਪਤ ਰਾਏ ਆ ਸਾਧ ਸੰਗਤ, ਇਹਨਾਂ ਦਾ ਪਿੰਡ ਹੈ ਕਲਾਨੌਰ। ਇਸੇ ਪਿੰਡ ਦਾ ਚੰਦੂ ਸੀ ਜਿਹਦਾ ਜ਼ਿਕਰ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵੇਲੇ ਆਉਂਦਾ ਹੈ। ਤੇ ਜਦੋਂ ਜਸਪਤ ਰਾਏ ਦਾ ਸਿਰ ਵੱਢਿਆ ਗਿਆ ਤੇ ਜਿਹੜੇ ਬਾਕੀ ਦੇ ਉਹਦੇ ਅਹਿਲਕਾਰ ਸੀ ਉਹਨਾਂ ਨੇ ਦੇਖਿਆ ਵੀ ਹੁਣ ਸਾਡਾ ਲੀਡਰ ਹੀ ਖਤਮ ਹੋ ਗਿਆ ਤੇ ਉਹ ਸਾਰੇ ਉੱਥੋਂ ਭੱਜ ਗਏ। ਤੇ ਜਦੋਂ ਜਾ ਕੇ ਉਹਦੇ ਭਰਾ ਲਖਪਤ ਰਾਏ ਨੂੰ ਦੱਸਿਆ ਵੀ ਤੁਹਾਡਾ ਭਰਾ ਤੇ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਹੱਥੋਂ ਮਾਰਿਆ ਗਿਆ, ਤੇ ਫਿਰ ਉਹਨੇ ਯਹੀਆ ਖਾਂ ਜਿਹੜਾ ਕਿ ਜ਼ਕਰੀਆ ਖਾਨ ਦਾ ਪੁੱਤਰ ਸੀ, ਯਹੀਆ ਖਾਂ ਇਹ ਤਿੰਨ ਭਰਾ ਸਨ ਉਹਨਾਂ ਦਾ ਅਲੱਗ ਅਲੱਗ ਜਿਹੜਾ ਜ਼ਿਕਰ ਆਇਆ। ਯਹੀਆ ਖਾਂ ਜਿਹੜਾ ਹੈ ਉਹ ਜਦੋਂ ਲਾਹੌਰ ਦੇ ਵਿੱਚ ਸਾਰੀ ਕਾਰਵਾਈ ਕਰ ਰਿਹਾ ਉੱਥੇ ਇਹਦਾ ਪ੍ਰਬੰਧ ਸੰਭਾਲ ਰਿਹਾ, ਤੇ ਯਹੀਆ ਖਾਂ ਦੇ ਪੈਰਾਂ ਵਿੱਚ ਜਾ ਕੇ ਉਹਨੇ ਆਪਣੀ ਪੱਗ ਰੱਖੀ ਤੇ ਇਹ ਸਹੁੰ ਖਾਧੀ। ਕਹਿਣ ਲੱਗੇ ਵੀ ਇੱਕ ਖੱਤਰੀ ਨੇ ਕਹਿਣ ਲੱਗੇ ਵੀ ਇਹ ਧਰਮ ਸ਼ੁਰੂ ਕੀਤਾ ਸੀ, ਕਹਿਣ ਲੱਗੇ ਇੱਕ ਖੱਤਰੀ ਇਸ ਧਰਮ ਨੂੰ ਸਮਾਪਤ ਕਰੇਗਾ, ਇਹ ਪੱਗ ਮੈਂ ਉਦੋਂ ਆਪਣੇ ਸਿਰ ਤੇ ਰੱਖਾਂਗਾ ਜਦੋਂ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਆਂਗਾ। ਯਹੀਆ ਖਾਂ ਤੇ ਚਾਹੁੰਦਾ ਹੀ ਇਹ ਸੀ ਵੀ ਸਿੱਖ ਇਸ ਧਰਤੀ ਦੇ ਉੱਤੇ ਨਜ਼ਰ ਨਹੀਂ ਪੈਣੇ ਚਾਹੀਦੇ, ਤੇ ਉਹਨੇ ਪੂਰੀ ਹੱਲਾਸ਼ੇਰੀ ਦੇ ਕੇ ਹੋਰ ਫੌਜਾਂ ਦੇ ਕੇ ਉਹਨੂੰ ਆਖਿਆ ਵੀ ਤੂੰ ਜੋ ਤਹੱਈਆ ਕੀਤਾ ਇਹ ਤਹੱਈਆ ਤੂੰ ਪੂਰਾ ਕਰ। ਨਾਲ ਨਾਲ ਹੁਕਮ ਹੋਇਆ ਯਹੀਆ ਖਾਂ ਦੇ ਕਹਿਣ ਦੇ ਉੱਤੇ ਅੱਗੇ ਲਖਪਤ ਰਾਏ ਨੇ ਸਾਰੇ ਢੰਡੋਰਾ ਪਟਵਾ ਦਿੱਤਾ ਵੀ ਕੋਈ ਵੀ ਗੁੜ ਸ਼ਬਦ ਦਾ ਇਸਤੇਮਾਲ ਨਹੀਂ ਕਰੇਗਾ। ਕਹਿਣ ਲੱਗੇ ਵੀ ਜਿਹੜਾ ਗੁੜ ਆਖੇਗਾ ਉਹਨੂੰ ਗੁੜ ਕਹਿਣ ਦੇ ਨਾਲ ਗੁਰੂ ਚੇਤੇ ਆਏਗਾ, ਕੋਈ ਵੀ ਗ੍ਰੰਥ ਸ਼ਬਦ ਦਾ ਇਸਤੇਮਾਲ ਨਹੀਂ ਕਰੇਗਾ, ਗ੍ਰੰਥ ਦੀ ਥਾਂ ਤੇ ਪੋਥੀ ਆਖਿਆ ਜਾਏਗਾ। ਇਹ ਸ਼ਬਦਾਂ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਵੀ ਕੋਈ ਵੀ ਇਸ ਤਰੀਕੇ ਨਾਲ ਸਿੱਖ ਤੁਹਾਨੂੰ ਨਜ਼ਰ ਆਏ ਉਹਦਾ ਪੇਟ ਚਾਕ ਕਰ ਦਿਓ, ਭਾਵ ਉਹਨੂੰ ਜਾਨੋਂ ਖਤਮ ਕਰ ਦਿਓ। ਹੁਣ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਜਿਵੇਂ ਲਖਪਤ ਰਾਏ ਨੇ ਉਸ ਵੇਲੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਹੀਂ ਕਹਿਣਾ ਬਲਕਿ ਇਹਨੂੰ ਪੋਥੀ ਆਖੋ, ਗੁੜ ਨੂੰ ਗੁੜ ਨਹੀਂ ਕਹਿਣਾ ਉਹਨੂੰ ਭੇਲੀ ਕਹੋ, ਧਰਮ ਸਿੰਘ ਨਿਹੰਗ ਦੀ ਜਿਹੜੀ ਜਥੇਬੰਦੀ ਹੈ ਨਾ ਸੱਚ ਖੋਜ ਅਕੈਡਮੀ ਦੇ ਨਾਂ ਦੇ ਉੱਤੇ ਬੜਾ ਚੱਲ ਰਹੀ ਹੈ, ਉਹ ਇਹਨਾਂ ਨੇ ਵੀ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਹੋਇਆ ਵੀ ਤੁਸੀਂ ਇਹ ਗੱਲ ਆਖੋ ਵੀ ਇਹ ਗੁਰੂ ਗ੍ਰੰਥ ਸਾਹਿਬ ਨਹੀਂ, ਗ੍ਰੰਥ ਤੇ ਜਿਹੜਾ ਹੈ ਬਚਿੱਤਰ ਨਾਟਕ ਹੈ। ਉਹ ਕਹਿੰਦੇ ਵੀ ਤੁਸੀਂ ਇਹਨੂੰ ਪੋਥੀ ਆਖੋ ਵੀ ਇਹ ਤੇ ਪੋਥੀ ਸਾਹਿਬ ਹੈ। ਹੁਣ ਹੱਦ ਹੋ ਗਈ, ਕੀ ਤੁਸੀਂ ਮੰਨੋਗੇ ਵੀ ਲਖਪਤ ਰਾਏ ਕੋਈ ਸਰੀਰ ਹੈ ਜਾਂ ਲਖਪਤ ਰਾਏ ਕੋਈ ਵਿਚਾਰ ਹੈ? ਲਖਪਤ ਰਾਏ ਕਿਤੇ ਗਿਆ ਨਹੀਂ, ਉਹ ਅੱਜ ਵੀ ਇਹਨਾਂ ਲੋਕਾਂ ਦੇ ਰੂਪ ਦੇ ਵਿੱਚ ਜਿਉਂਦਾ ਹੈ ਜਿਹੜੇ ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ। ਉਹ ਵੀ ਕਹਿੰਦਾ ਵੀ ਤੁਸੀਂ ਗ੍ਰੰਥ ਨਾ ਆਖੋ ਪੋਥੀ ਕਹੋ, ਤੇ ਉਹ ਲੋਕ ਵੀ ਕਹਿੰਦੇ ਨੇ ਵੀ ਤੁਸੀਂ ਇਹਨੂੰ ਪੋਥੀ ਆਖੋ, ਇਹ ਤੇ ਪੋਥੀ ਪਰਮੇਸ਼ਰ ਕਾ ਥਾਨ ਹੈ। ਇਹ ਸ਼ਬਦਾਂ ਦੇ ਉੱਤੇ ਪਾਬੰਦੀ ਲਾਈ ਤੇ ਨਾਲ ਦੀ ਨਾਲ ਉਹਨਾਂ ਨੇ ਕੀ ਕੀਤਾ, ਜਿੱਥੇ ਜਿੱਥੇ ਵੀ ਕੋਈ ਸਿੱਖ ਮਿਲਿਆ ਉਹਨਾਂ ਸਿੱਖਾਂ ਨੂੰ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕਰਕੇ ਨਖਾਸ ਚੌਂਕ ਦੇ ਉੱਤੇ, ਤਕਰੀਬਨ ਇਸ ਗ੍ਰਿਫਤਾਰੀ ਦੇ ਵਿੱਚ ਹੀ ਭਾਈ ਸੁਬੇਗ ਸਿੰਘ ਜੀ ਤੇ ਭਾਈ ਸਾਹਿਬਾਗ ਸਿੰਘ ਜੀ ਪਿਓ ਪੁੱਤਰ ਦੋਨੋਂ ਇਸੇ ਸਮੇਂ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਨਖਾਸ ਚੌਂਕ ਦੇ ਉੱਤੇ ਚਰਖੜੀਆਂ ਤੇ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਹੁਣ ਘੱਲੂਘਾਰਾ ਸ਼ਬਦ ਵਰਤਦੇ ਸਾਰੇ ਨੇ, ਪਰ ਘੱਲੂਘਾਰਾ ਸ਼ਬਦ ਅਰਥ ਅਸਲ ਵਿੱਚ ਹੈ ਕਿ ਸਰਵਨਾਸ਼, ਗਾਰਤੀ, ਬਿਨਾਂ ਕਿਸੇ ਕਾਰਨ ਤੋਂ ਕਿਸੇ ਕੌਮ ਦੀ ਨਸਲ ਕੁਸ਼ੀ ਕਰਨੀ, ਉਹਨਾਂ ਨੂੰ ਖਤਮ ਕਰ ਦੇਣਾ। ਤੇ ਜਦੋਂ ਲਖਪਤ ਰਾਏ ਨੇ ਇਹ ਤਹੱਈਆ ਕੀਤਾ, ਜਿੱਥੇ ਵੀ ਕੋਈ ਸਿੱਖ ਮਿਲਿਆ ਉਹਦੇ ਸਿਰਾਂ ਦੇ ਮੁੱਲ ਪਏ, ਤੇ ਸਿਰਾਂ ਦੇ ਮੁੱਲ ਜਿਹੜਾ ਕੋਈ ਆ ਕੇ ਦੱਸਦਾ ਹੁੰਦਾ ਸੀ ਵੀ ਫਲਾਣੀ ਥਾਂ ਤੇ ਸਿੱਖ ਬੈਠਾ ਉਹਨੂੰ 10 ਰੁਪਈਏ, ਜਿਹੜਾ ਸਿਰ ਵੱਢ ਕੇ ਲਿਆਂਦਾ ਉਹਨੂੰ 50 ਰੁਪਈਏ, ਸੂਹ ਦੇਣ ਵਾਲੇ ਨੂੰ ਅਲੱਗ ਤਰੀਕੇ ਨਾਲ, ਇੱਦਾਂ ਜਿਹੜਾ ਸਾਰਾ ਇਨਾਮਾਂ ਦੇ ਵਿੱਚ ਵੰਡ ਕੀਤੀ ਗਈ। ਪਰ ਜਦੋਂ ਕਾਨੂੰ ਬਾਨ ਦੀ ਛੰਭ ਦੇ ਵਿੱਚ ਸਿੱਖਾਂ ਨੇ ਆਪਣਾ ਟਿਕਾਣਾ ਕੀਤਾ ਹੋਇਆ ਸੀ ਉਹਦੇ ਥਾਂ ਦੇ ਉੱਤੇ, ਹੁਣ ਦੇਖੋ ਇਤਿਹਾਸ ਦੇ ਵਿੱਚ ਇੱਕ ਥਾਂ ਤੇ ਆਉਂਦਾ ਹੈ ਭਾਈ ਕਾਹਨ ਸਿੰਘ ਹੋਰਾਂ ਨਾਭਾ ਨੇ 2.5 ਫੱਟ ਦੀ ਲੜਾਈ ਦਾ ਜ਼ਿਕਰ ਕੀਤਾ। 2.5 ਫੱਟ ਦੀ ਲੜਾਈ ਤੋਂ ਭਾਵ ਕੀ ਹੁੰਦਾ, ਸਿੱਖਾਂ ਦੀ ਗਿਣਤੀ ਘੱਟ, ਉੱਪਰੋਂ ਹਥਿਆਰ ਘੱਟ, ਤੇ ਉਹਨਾਂ ਨੇ ਨੀਤੀ ਵਰਤੀ 2.5 ਫੱਟ ਦੀ। 2.5 ਫੱਟ ਕਹਿੰਦੇ ਨੇ ਵੀ ਇੱਕਦਮ ਜਾ ਕੇ, ਜਿਵੇਂ ਕਬੱਡੀ ਦਾ ਤੁਸੀਂ ਮੈਚ ਦੇਖਦੇ ਹੋ ਨਾ, ਕਬੱਡੀ ਜਦੋਂ ਹੁੰਦੀ ਹੈ ਬੰਦਾ ਝਕੰਨੀ ਦਿੰਦਾ ਬਾਰ ਬਾਰ, ਨਿਸ਼ਾਨਾ ਨਹੀਂ ਖੁਜਾਉਂਦਾ ਆਪਣਾ, ਨਿਸ਼ਾਨਾ ਉਹਦਾ ਉਹੀ ਹੁੰਦਾ ਵੀ ਮੈਂ ਇੱਥੋਂ ਨੰਬਰ ਲੈ ਕੇ ਜਾਣਾ ਹੈ, ਬਾਰ ਬਾਰ ਝਕੰਨੀ ਦਿੰਦਾ ਫਿਰ ਉਹਦੇ 'ਤੇ ਹਮਲਾਵਰ ਹੁੰਦਾ, ਝਕੰਨੀ ਦੇ ਕੇ ਫਿਰ ਮੁੜਦਾ ਫਿਰ ਹਮਲਾਵਰ ਹੁੰਦਾ, ਇਹਨੂੰ ਕਹਿੰਦੇ ਨੇ 1 ਫੱਟ। ਤੇ ਝਕੰਨੀ ਦੇਣ ਨੂੰ ਫਿਰ ਦੁਬਾਰੇ ਜਾ ਕੇ ਹਮਲਾ ਕਰਨ ਨੂੰ ਕਹਿੰਦੇ ਨੇ 2 ਫੱਟ। ਕਹਿਣ ਲੱਗੇ ਜਦੋਂ ਕੋਈ ਚਾਰਾ ਨਾ ਬਚੇ ਫਿਰ ਜੂਝ ਕੇ ਲੜ ਕੇ ਜਦੋਂ ਉਹ ਸ਼ਹੀਦ ਹੋ ਜਾਂਦੇ ਨੇ ਇਹਨੂੰ ਕਹਿੰਦੇ ਨੇ 2.5 ਫੱਟ। 1/2 ਫੱਟ ਵੀ ਭਾਵ ਇਹ 2.5 ਫੱਟ ਦੀ ਜੰਗ ਜਿਹੜੀ ਆ ਉਦੋਂ ਸਿੱਖਾਂ ਨੇ ਲੜੀ। ਤੇ ਜਦੋਂ ਕਾਨੂੰ ਬਾਨ ਦੀ ਛੰਭ ਦੇ ਵਿੱਚ ਸਿੱਖ ਉੱਥੇ ਟਿਕਾਣਾ ਕੀਤਾ ਤੇ ਇੱਕ ਪਾਸੇ ਤੋਂ ਜੰਗਲ ਨੂੰ ਅੱਗ ਲਾ ਦਿੱਤੀ ਗਈ। ਸੰਖੇਪ ਦੇ ਵਿੱਚ ਅਰਜ਼ ਕਰਾਂ ਕਿਉਂਕਿ ਸਮਾਂ ਸਮਾਪਤ ਹੈ, ਇੱਕ ਪਾਸੇ ਤੋਂ ਲਖਪਤ ਰਾਏ ਦੀਆਂ ਫੌਜਾਂ, ਇੱਕ ਪਾਸੇ ਤੋਂ ਪਹਾੜੀ ਜਿਹੜੇ ਸੀ ਉਹ, ਤੇ ਇੱਕ ਪਾਸੇ ਰਾਵੀ ਦਾ ਦਰਿਆ। ਚਾਰ ਚਪੇਰੇ ਤੋਂ ਸਿੱਖਾਂ ਨੂੰ ਕਿਸੇ ਪਾਸੇ ਜਾਣ ਦਾ ਕੋਈ ਰਾਹ ਨਹੀਂ। ਅਖੀਰ ਦੇ ਵਿੱਚ ਜਦੋਂ ਹੰਭ ਗਏ ਵੀ ਸਿੱਖ ਲੱਭਦੇ ਹੀ ਕੋਈ ਨਹੀਂ, ਉਹਨਾਂ ਨੇ ਉਸ ਜੰਗਲ ਨੂੰ ਹੀ ਅੱਗ ਲਵਾ ਦਿੱਤੀ। ਤੇ ਜੰਗਲ ਨੂੰ ਜਦੋਂ ਅੱਗ ਲਵਾਈ, 7 ਤੋਂ ਲੈ ਕੇ 10 ਹਜ਼ਾਰ ਦੀ ਗਿਣਤੀ ਇਤਿਹਾਸਕਾਰਾਂ ਨੇ ਲਿਖੀ ਹੈ ਵੀ ਉਸ ਅੱਗ ਦੇ ਵਿੱਚ 7 ਤੋਂ ਲੈ ਕੇ 10 ਹਜ਼ਾਰ ਜਿਹੜੇ ਸਿੱਖ ਸੀ ਉਹ ਉਸ ਅੱਗ ਦੇ ਵਿੱਚ ਸੜ ਕੇ ਸ਼ਹੀਦ ਹੋ ਗਏ। ਉਹਨਾਂ ਨੂੰ ਇਸ ਤਰੀਕੇ ਨਾਲ ਮਾਰ ਮੁਕਾਇਆ, ਜਿਉਂਦਿਆਂ ਨੂੰ ਹੀ ਅੱਗ ਦੇ ਵਿੱਚ ਜਿਹੜਾ ਹੈ ਮਰਨ ਵਾਸਤੇ ਛੱਡ ਦਿੱਤਾ ਗਿਆ। ਪਰ ਕੁਝ ਸਿੱਖ ਉਹਨਾਂ ਨੇ ਇੱਕ ਘੇਰਾ ਬਣਾ ਕੇ, ਜਿਹਦੇ ਵਿੱਚ ਬੱਚੇ ਬਜ਼ੁਰਗ ਸੀ ਤੇ ਔਰਤਾਂ ਸਨ, ਉਹਨਾਂ ਨੂੰ ਇੱਕ ਘੇਰੇ 'ਚ ਲੈ ਕੇ ਹੌਲੀ ਹੌਲੀ ਉਹ ਛੰਭ ਦੇ ਵਿੱਚੋਂ ਨਿਕਲਣਾ ਸ਼ੁਰੂ ਕੀਤਾ। ਹੁਣ ਰਾਵੀ ਪਾਰ ਕਰੀਏ ਤੇ ਰਾਵੀ ਦਾ ਪਾਣੀ ਬਹੁਤ ਚੜਿਆ ਹੋਇਆ ਤੇ ਸਰਦਾਰ ਗੁਰਦਿਆਲ ਸਿੰਘ ਡੱਲੇਵਾਲ ਉਹ ਕਹਿਣ ਲੱਗੇ ਵੀ ਪਹਿਲਾਂ ਮੈਂ ਤੇ ਮੇਰਾ ਭਰਾ ਦੇਖਦੇ ਹਾਂ ਵੀ ਪਾਣੀ ਕਿੰਨਾ ਕੁ ਹੈ। ਦੇਖੋ ਬਾਕੀ ਸਿੱਖ ਇਸ ਗੱਲ ਦੇ ਵਿੱਚੋਂ ਇੱਕ ਗੱਲ ਸਾਹਮਣੇ ਉੱਭਰ ਕੇ ਆਉਂਦੀ ਹੈ, ਉਹ ਕੀ ਹੈ ਵੀ ਇਤਫਾਕ ਇਨ ਮੈਂ ਬਹੁਤ ਮਹਾਨ ਸਿੱਖ ਸਿੱਖ ਪਰ ਵਾਰਤ ਜਾਂ। ਕਹਿਣ ਲੱਗੇ ਇੰਨਾ ਇਤਫਾਕ ਸੀ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ। ਗੁਰਦਿਆਲ ਸਿੰਘ ਕਹਿਣ ਲੱਗਾ ਵੀ ਤੁਸੀਂ ਨਹੀਂ, ਪਹਿਲਾਂ ਮੈਂ ਤੇ ਮੇਰਾ ਭਰਾ ਦੇਖਦੇ ਹਾਂ ਵੀ ਵਹਾ ਕਿੰਨਾ ਕੁ ਹੈ। ਕਹਿੰਦੇ ਇੰਨਾ ਇਤਫਾਕ ਹੁੰਦਾ ਸੀ ਵੀ ਜੇ ਅਸੀਂ ਮਰ ਵੀ ਗਏ ਤਾਂ ਵੀ ਕੋਈ ਗੱਲ ਨਹੀਂ, ਸਾਡੇ ਭਰਾ ਨੂੰ ਇਹ ਸੂਚਨਾ ਮਿਲ ਜਾਏਗੀ ਵੀ ਇੱਥੇ ਪਾਣੀ ਬਹੁਤ ਤੇਜ਼ ਹੈ। ਇਤਫਾਕ ਇਨ ਮੈਂ ਬਹੁਤ ਮਹਾਨ ਸਿੱਖ ਸਿੱਖ ਪਰ ਵਾਰਤ ਜਾਨ, ਇਹ ਭਰੋਸਾ ਕਿਉਂ ਗਵਾਚਾ? ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲੋਂ ਟੁੱਟ ਕੇ ਸੱਜੇ ਖੱਬੇ ਦੌੜ ਗਿਆ। ਜੇ ਉਹ ਪੜ੍ਹ ਲੈਂਦਾ ਨਾ ਇਹਦੇ ਵਿੱਚੋਂ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ, ਫਿਰ ਉਹ ਇਸ ਇਤਫਾਕ ਨੂੰ ਕਾਇਮ ਰੱਖ ਸਕਦਾ ਸੀ। ਪਰ ਜਦੋਂ ਇਹ ਘੱਲੂਘਾਰਿਆਂ ਦੇ ਵਿੱਚ ਇੰਨਾ ਨੁਕਸਾਨ ਸਿੱਖਾਂ ਦਾ ਹੋਇਆ, ਇਹ ਘੱਲੂਘਾਰੇ ਸਾਧ ਸੰਗਤ 1 ਜਾਂ 2 ਦਿਨ ਦੇ ਨਹੀਂ, ਇਤਿਹਾਸ ਵਿੱਚ ਮੁੱਖ ਤੌਰ 'ਤੇ 3 ਘੱਲੂਘਾਰਿਆਂ ਦਾ ਜ਼ਿਕਰ ਆਉਂਦਾ, 1 1746, 1 1762 ਤੇ 1 1984। ਪਰ ਜਦੋਂ ਸਿੱਖ ਹਥਿਆਰ ਨਾਲ ਨਾ ਖਤਮ ਹੋਇਆ, ਫਿਰ ਇੱਕ ਘੱਲੂਘਾਰਾ ਕੰਟੀਨਿਊ, ਜਦੋਂ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੌਕਾ ਦਿੱਤਾ ਸੀ ਨਾ ਵੀ ਮੈਂ ਇਹ ਜਨੇਊ ਨਹੀਂ ਭਾਈ ਪਾ ਸਕਦਾ, ਉਹ ਵਿਚਾਰਾਂ ਦਾ ਘੱਲੂਘਾਰਾ ਅੱਜ ਤੱਕ ਜਿਉਂਦਾ ਤਿਉਂ ਚੱਲਦਾ ਆ ਰਿਹਾ ਹੈ। ਹਥਿਆਰ ਸਿੱਖ ਨੂੰ ਖਤਮ ਨਹੀਂ ਕਰ ਸਕੇ, ਪਰ ਜਿਹੜਾ ਵਿਚਾਰਾਂ ਦਾ ਮਿਲਗੋਭਾ ਹੋ ਗਿਆ, ਇਸ ਵਿਚਾਰ ਨੇ ਸਿੱਖਾਂ ਨੂੰ ਖਤਮ ਕਰਨ ਦੇ ਕਿਨਾਰੇ 'ਤੇ ਲਿਆ ਕੇ ਖੜਾ ਕਰ ਦਿੱਤਾ। ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕਦੇ ਨਾ ਹਾਰੇ, ਭਾਵ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਬਾਣੀ ਦਾ ਇਹ ਸਮਝਣਾ ਪਏਗਾ ਵੀ ਕੌਣ ਸਾਡਾ ਮਿੱਤਰ ਹੈ ਤੇ ਕੌਣ ਸਾਡੇ ਵਿਰੁੱਧ ਖੜਾ ਹੋਇਆ। ਤੇ ਉਸ ਟਾਈਮ ਦੇ ਵਿੱਚ ਇਹ ਜਿਹੜੇ ਘੱਲੂਘਾਰੇ ਕੇਵਲ 1 ਜਾਂ 2 ਦਿਨ ਦੇ ਨਹੀਂ, ਸਤ ਸੰਗਤ ਇਹ ਵਿਚਾਰਾਂ ਦੇ ਘੱਲੂਘਾਰੇ ਕੰਟੀਨਿਊ ਚੱਲਦੇ ਆਏ ਨੇ, ਅੱਜ ਵੀ ਚੱਲ ਰਿਹਾ। ਇਹ ਘੱਲੂਘਾਰਾ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਅਸੀਂ ਸੱਚ ਦੇ ਆਵਾਜ਼ ਨੂੰ ਬੁਲੰਦ ਕਰਾਂਗੇ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ ਦੀ ਗੱਲ ਕਰਾਂਗੇ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਇਹ ਸਮਝ ਪੈ ਜੇ, ਉਹ ਸਿੱਖ ਬਾਰ ਬਾਰ ਇੰਨੀਆਂ ਮੁਸੀਬਤਾਂ ਵਿੱਚ ਹੁੰਦੇ ਹੋਏ ਵੀ ਪਰ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਜਿਹੜੇ ਗੁਣ ਪ੍ਰਾਪਤ ਕੀਤੇ ਸੀ, ਉਹਨਾਂ ਦਾ ਲੜ ਛੱਡ ਕੇ ਉਹਨਾਂ ਨਾਲ ਸਮਝੌਤਾ ਨਹੀਂ ਕੀਤਾ ਵੀ ਤੁਸੀਂ ਠੀਕ ਹੋ ਅਸੀਂ ਗਲਤ ਹਾਂ। ਇਸੇ ਧੰਨ ਨੂੰ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਵੀ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ, ਇਹਨਾਂ ਨੂੰ ਕੋਈ ਚੁਰਾ ਕੇ ਨਹੀਂ ਲਿਜਾ ਸਕਦਾ, ਕੋਈ ਖੋਹ ਨਹੀਂ ਸਕਦਾ, ਕੋਈ ਸਾੜ ਨਹੀਂ ਸਕਦਾ। ਜਿਵੇਂ ਅੱਜ ਕਿਸੇ ਦਾ ਚਾਰਾ ਨਹੀਂ ਨਾ ਚੱਲਦਾ, ਬੰਦਾ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸਾੜਨ ਦਾ ਯਤਨ ਕਰਦਾ, ਉਹਨੂੰ ਭਲੇ ਨੂੰ ਇਹ ਨਹੀਂ ਪਤਾ ਵੀ ਇਹਨੂੰ ਨਾ ਕੋਈ ਪਾਣੀ ਡੁਬੋ ਸਕਦਾ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ। ਕੋਈ ਚੋਰ ਜੇ ਚੁਰਾ ਕੇ ਵੀ ਲੈ ਗਿਆ, ਉਹ ਚੋਰੀ ਕਰਕੇ ਕੀ ਕਰੇਗਾ? ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਭਾ ਨਾ ਸਾਕੇ ਜਲ, ਅੱਗੇ ਨੂੰ ਸਾੜੀ ਨਹੀਂ ਸਕਦੀ। ਉਹ ਬਸ ਮਨ ਥੋੜ੍ਹਾ ਜਿਹਾ ਸ਼ਾਂਤ ਕਰ ਲੈਂਦੇ ਨੇ ਵੀ ਅਸੀਂ ਸ਼ਾਇਦ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਨਿਰਾਦਰ ਕਰਕੇ ਸੋਚਾਂਗੇ ਵੀ ਸਿੱਖ ਜਿਹੜੇ ਨੇ ਖਤਮ ਹੋ ਗਏ ਗੁਰੂ ਦਾ ਸ਼ਬਦ। ਤਾਂ ਹੀ ਤੇ ਮਹਾਰਾਜ ਕਹਿੰਦੇ ਨਾ ਪਾਣੀ ਡਬੋ ਸਕਦਾ, ਨਾ ਚੋਰ ਚੁਰਾ ਕੇ ਲਿਜਾ ਸਕਦਾ, ਤੇ ਨਾ ਅੱਗ ਇਸ ਨੂੰ ਸਾੜ ਸਕਦੀ ਹੈ। ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾ ਹੀ ਸੰਨ, ਤੇ ਕਹਿਣ ਲੱਗੇ ਵੀ ਉਹਨੂੰ ਕੋਈ ਸੰਨ ਨਹੀਂ ਲੱਗਦੀ। ਜੇ ਰੰਗ ਸਭੈ ਨਾਰਾਇਣ ਹੈ, ਜੇਤੇ ਮਨ ਭਾਵਨ, ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ। ਜੇ ਬੰਦੇ ਦੇ ਆਪਣੇ ਜ਼ੋਰ ਨਾਲ ਮਿਲਦਾ ਹੁੰਦਾ ਨਾ, ਜਿਵੇਂ ਅੱਜ ਬੰਦੇ ਜ਼ੋਰ ਨਾਲ ਲੈਣ ਦਾ ਯਤਨ ਕਰ ਰਹੇ ਨੇ ਵੀ ਥੋੜੇ ਜਿਹੇ ਪੈਸੇ ਦਿੱਤੇ ਵੀ ਸ਼ਾਇਦ ਇੱਦਾਂ ਸਿੱਖੀ ਮਿਲ ਜੇ, ਨਾ ਨਾ, ਸਿੱਖੀ ਖਰੀਦਿਆ ਨਹੀਂ ਮਿਲਦੀ, ਸਿੱਖੀ ਤੇ ਕਮਾਇਆ ਮਿਲਦੀ ਹੈ। ਇਹ ਕੋਈ ਵਸਤੂ ਨਹੀਂ ਵੀ ਕੋਈ ਖਰੀਦ ਲਏਗਾ, ਇਹ ਕਮਾਈ ਜਾਂਦੀ ਹੈ। ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵੰਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਗੁਰੂ ਨਾਲ ਮਿਲ ਕੇ ਹੀ ਇਹ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਹੈ। ਹਰ ਜੇਠ ਉੱਪਰ ਠੱਠੇ ਨੂੰ ਸਿਹਾਰੀ ਸੀ, ਇੱਥੇ ਠੱਠੇ ਨੂੰ ਔਂਕੜ ਹੈ। ਕਲੀਅਰ ਕਰ ਦਿੱਤਾ ਵੀ ਹਰੀ ਕੌਣ ਹੈ, ਉਹ ਪ੍ਰਮਾਤਮਾ ਜਿਹੜਾ ਸਭ ਤੋਂ ਵੱਡਾ ਹੈ। ਹਰੀ ਉਹੀ ਜੇਠ ਹੈ ਜਿਹਨੂੰ ਉੱਪਰ ਹਰ ਜੇਠ ਕਰਕੇ ਲਿਖਿਆ, ਇੱਥੇ ਲਿਖਿਆ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ। ਕਹਿਣ ਲੱਗੇ ਵੀ ਅਸਲ ਵਿੱਚ ਉਹਦੇ ਵਾਸਤੇ ਇਹ ਜੇਠ ਦਾ ਮਹੀਨਾ ਸੁਹਾਵਣਾ ਹੈ, ਜਦੋਂ ਹਰੀ ਰੂਪੀ ਜੇਠ ਨਾਲ ਜੁੜ ਕੇ ਉਸ ਮਾਲਕ ਦੀ ਅਵਸਥਾ ਨੂੰ ਆਪਣੀ ਜ਼ਿੰਦਗੀ 'ਚ ਲਿਆਉਣ ਦਾ ਯਤਨ ਕਰਦਾ, ਜਿਹਨੂੰ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋ। ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ, ਕਿਉਂਕਿ ਉਹ ਤੇ ਬਹੁਤਾ ਕਰਮ ਲਿਖਿਆ, ਉਹ ਲਿਖਤ ਦੇ ਵਿੱਚ ਤੇ ਆਉਂਦਾ ਹੀ ਨਹੀਂ, ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ। ਤਿਲ ਮਾਤਰ ਵੀ ਤਮਾਏ, ਤਮਾਏ ਕਹਿੰਦੇ ਨੇ ਉਹਨੂੰ ਲਾਲਚ ਨਹੀਂ, ਵੀ ਤੁਸੀਂ ਕਹੋਗੇ ਵੀ ਤੁਸੀਂ ਤੇ ਬੜੇ ਵੱਡੇ ਹੋ ਜੀ, ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਰਸਾ ਇੱਕ ਰੱਤੀ ਭਰ ਵੀ ਤਿਲ ਮਾਤਰ ਵੀ ਇਹ ਲਾਲਚ ਨਹੀਂ ਵੀ ਤੁਸੀਂ ਕਹੋ ਵੀ ਤੁਸੀਂ ਤੇ ਬੜੇ ਵੱਡੇ ਹੋ। ਇਸ ਕਰਕੇ ਸਿੱਖ ਨੂੰ ਚਾਹੀਦਾ ਕੀ ਹੈ, ਇਸ ਜੇਠ ਦੇ ਮਹੀਨੇ ਦੇ ਵਿੱਚੋਂ ਆਪਣੇ ਅੰਦਰ ਜੇ ਜੇਠ ਆਇਆ ਵੀ ਹੈ, ਉਹਨੂੰ ਪ੍ਰਭੂ ਨੂੰ ਨਾਂ ਵਿਸਾਰ ਕੇ ਜੇਠ ਨੂੰ ਭਲਾ ਬਣਾਉਣ ਦਾ ਯਤਨ ਕਰੀਏ। ਮਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਮਾਲਕ ਨੂੰ ਚੇਤੇ ਰੱਖੀਏ ਤੇ ਫਿਰ ਜ਼ਿੰਦਗੀ ਵਿੱਚ ਕਦੇ ਵੀ ਇਹ ਕ੍ਰੋਧ ਦੀ ਅੱਗ ਪੋਹ ਨਹੀਂ ਸਕਦੀ। ਅੰਦਰ ਜੇਠ ਦਾ ਮਹੀਨਾ ਆਏਗਾ ਵੀ ਤੇ ਉਸ ਜੇਠ ਦੇ ਮਹੀਨੇ ਨੂੰ ਗੁਰੂ ਦੀ ਬਾਣੀ ਨਾਲ ਅਸੀਂ ਠੰਡਾ ਕਰ ਸਕਦੇ ਹਾਂ ਤੇ ਬੇਨਤੀ ਕਰੀਏ ਸੱਚੇ ਪਾਤਸ਼ਾਹ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਮੇਰੇ ਅੰਦਰ ਦਾ ਚਾਹ ਇਹ ਬਣ ਜੇ ਸਤਿਗੁਰੂ ਤੇਰੇ ਸੱਚ ਨੂੰ ਕਮਾਵਾਂ, ਸੱਚ ਨੂੰ ਜ਼ਿੰਦਗੀ ਵਿੱਚ ਪ੍ਰਚਾਰਾਂ ਤੇ ਸੱਚ ਦੇ ਅਨੁਸਾਰ ਹੀ ਜੀਵਨ ਬਤੀਤ ਕਰਾਂ ਤਾਂ ਜੋ ਮੇਰਾ ਜੀਵਨ ਸਫਲ ਸਕੇ। ਹੋਈਆਂ ਭੁੱਲਾਂ ਦੀ ਖਿਮਾ ਬੇਨਤੀ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ, ਬਖਸ਼ ਲੈਣ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ